कृपा करो दीन के दाते, मेरा गुण अवगण नाम विचारो कोई। माटी का क्या तुपै स्वामी, मानस की गत वेही। ज्यों बुलावै त्यों बोलें स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। धन वाहिगुरु साहिब जीओ सोही महला पहला। भांडा खच्चा सोए जो तिस भाव सी, भांडा आत्मलीन धोता खच्चा न कोई सी। गुरु द्वारे कोई सोजी पाए सी, एत द्वारे धोई खच्चा कोई सी। मैले खच्चे का विचार आप वरताए सी, मत को जान जाए अगे पाए सी। जेहे कर्म कमाए तेहा गोए सी, अमृत हर का नाव आप वरताए सी। चलिया पत स्यों जन्म सवार वाजा वाए सी, मानस क्या विचारा तेह लोक सुनाए सी। नानक आप निहाल सब कुल तारसी, नानक आप निहाल सब कुल तारसी। वाहिगुरु जी का खालसा, वाहिगुरु जी की फतेह। बड़ी प्यार ती प्रीत विच भेज के डॉक्टर गुरनाम सिंह जी होरी अपने साथियों दे समेत कीर्तन सरवण करवा के गए ने। श्री गुरु ग्रंथ साहिब सच्चे पातशाह जी की पवित्र बाणी नूं गाउंदिआं इउं लगदा सी वी ओह कीर्तन नहीं कर रहे बल्कि तेरे भरोसे प्यारे मैं लाड लड़ाया। जिवें गुरु ग्रंथ साहिब सच्चे पातशाह नाल लाड लड़ा रहे होवण, संगत ने भी आनंद माणिया है ते उन्होंने भी दिल दीआं गहराईआं विचों सतगुरु जी दे अमृत बोलां नूं गा के सानूं गुरु चरणां दे नेड़े कीता। बहुत धन्नवाद है गुरु, कृपा करे ले मेरी उम्र बख्शे ते गुरु चरणां दा प्यार बख्शे। मन विच कई बारी विचारां कुछ होर लेके आई दीआं ने, पर स्टेज दा माहौल कई बारी ऐसा बन जांदा है। जिहड़ा मुबारक शब्द वह विचार रहे सन उस ही शब्द की विचार मैं तुहाडे नाल सांझी करन लगा है। इस सोही राग विच गुरु नानक साहिब सच्चे पातशाह जी का पावन पवित्र बचन है, पवित्र बोल है। सूही राग मिलाप का राग है। इस शब्द विच भी रब दे मिलाप की एक जुगत बख्शिश की है। थोड़ी जी विचार आप समझ लीए, मनुख के जीवन विच सब तो वड्डी दात है ज्ञान दी। किते नू ज्ञान आ जाए ते एदे जीवन दी गुलामी खत्म हो सकती है। जितने भी भरम ने वो अज्ञानता दे कारण ने, जितनिया भी जीवन विच ठोकरां ने ਉਹ ਅਗਿਆਨਤਾ ਦੇ ਕਾਰਨ ਹੈ। ਜਿਤਨੀ ਵੀ ਜੀਵਨ ਦੇ ਵਿੱਚ ਹਰ ਇੱਕ ਚੀਜ਼ ਸੁੱਖ ਦੇਣ ਵਾਲੀ ਦੁੱਖ ਦੇਣ ਵਾਲੀ ਬਣੀ ਹੋਈ ਹੈ ਉਹ ਸਿਰਫ ਅਗਿਆਨਤਾ ਦੇ ਕਾਰਨ ਹੈ। ਹਰ ਇੱਕ ਚੀਜ਼ ਸੁਖਦਾਈ ਹੋ ਸਕਦੀ ਹੈ ਜੇ ਕਿਤੇ ਮਨੁੱਖ ਦੇ ਕੋਲ ਗਿਆਨ ਹੋਵੇ। ਯਕੀਨ ਕਰਕੇ ਜਾਣਿਓ, ਸਤਿਗੁਰੂ ਸਾਨੂੰ ਸੋਝੀ ਬਖਸ਼ਿਸ਼ ਕਰਦੇ ਨੇ, ਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਗਿਆਨ ਗੁਲਾਮੀ ਕੱਟਦਾ। ਹੁਣ ਜਿਹਦੇ ਕੋਲ ਗਿਆਨ ਆ ਗਿਆ ਉਹਨੂੰ ਕੋਈ ਭਟਕਣ ਦੀ ਲੋੜ ਨਹੀਂ, ਹਰ ਇੱਕ ਚੀਜ਼ ਦੀ ਪਰਖ ਪੜਚੋਲ ਉਹ ਬੜੇ ਸੌਖੇ ਢੰਗ ਨਾਲ ਕਰ ਸਕਦਾ, ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ। ਅੱਜ ਦੀ ਵਿਚਾਰ ਨੂੰ ਮੈਂ ਬੇਨਤੀ ਕਰਾਂ ਬਈ ਬਹੁਤ ਤਵੱਜੋ ਦੇ ਕੇ ਸਮਝਿਓ। ਵੈਸੇ ਤਾਂ ਹਰ ਇੱਕ ਸ਼ਬਦ ਬੜੇ ਪਿਆਰ ਨਾਲ ਸਮਝਣ ਵਾਲਾ ਹੁੰਦਾ, ਪਰ ਕੁਦਰਤੀ ਕਈ ਵਾਰੀ ਕੋਈ ਮੋੜ ਬਣ ਜਾਂਦਾ। ਅੱਜ ਮੇਰੇ ਪਾਤਸ਼ਾਹ ਨੇ ਬਹੁਤ ਪਿਆਰੇ ਪਿਆਰੇ ਸਾਨੂੰ ਬੋਲ ਬਖਸ਼ਿਸ਼ ਕੀਤੇ ਨੇ, ਔਰ ਉਹਦੇ ਵਿੱਚੋਂ ਆਪਾਂ ਸਮਝ ਕੇ ਅੱਗੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਾਂ ਸਮੁੱਚੇ ਸ਼ਬਦ ਨੂੰ ਵਿਚਾਰ ਸਕੀਏ ਸਮੇਂ ਮੁਤਾਬਕ। ਇਸ ਸ਼ਬਦ ਵਿੱਚ ਤੁਸੀਂ ਹੈਰਾਨ ਹੋਵੋਗੇ, ਇਹਦੇ ਵਿੱਚ ਰਹਾਉ ਵਾਲਾ ਬੰਦ ਨਹੀਂ ਹੈ। ਜਿਸ ਸ਼ਬਦ ਵਿੱਚ ਰਹਾਉ ਵਾਲਾ ਬੰਦ ਨਾ ਹੋਵੇ, ਰਹਾਉ ਵਾਲਾ ਬੰਦ ਕੀ ਹੁੰਦਾ, ਸ਼ਬਦ ਦੇ ਵਿੱਚ ਨਾ ਇੱਕ ਦੋ ਪੰਕਤੀਆਂ ਐਸੀਆਂ ਹੁੰਦੀਆਂ ਨੇ, ਡੇਢ ਜਾਂ ਬਹੁਤੀ ਵਾਰੀ ਦੋ ਪੰਕਤੀਆਂ ਐਸੀਆਂ ਹੁੰਦੀਆਂ ਨੇ ਜਿਹਦੇ ਵਿੱਚ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਵੀ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਨੇ। ਬਾਕੀ ਉਹਦੀਆਂ ਮਸਾਲਾਂ ਹੁੰਦੀਆਂ ਨੇ, ਬਾਕੀ ਉਹਨੂੰ ਸਮਝਾਉਣ ਵਾਸਤੇ ਤਰੀਕੇ ਹੁੰਦੇ ਨੇ, ਅਸਲ ਗੱਲ ਇੱਕੋ ਹੀ ਹੁੰਦੀ ਹੈ। ਅਸਲ ਦਾ ਮਤਲਬ ਵੀ ਜਿਹੜੀ ਮੁੱਦੇ ਦੀ ਗੱਲ ਹੈ ਉਹ ਵਿੱਚ ਹੁੰਦੀ ਹੈ। ਜਿਹੜੇ ਸ਼ਬਦ ਵਿੱਚ ਰਹਾਉ ਵਾਲਾ ਬੰਦ ਨਾ ਹੋਵੇ, ਉਹ ਸ਼ਬਦ ਦੀ ਹਰ ਇੱਕ ਪੰਕਤੀਆਂ ਇੱਕ ਆਪਣੇ ਆਪ ਵਿੱਚ ਇੱਕ ਸਟੈਪ ਲਈ ਬੈਠੀਆਂ ਹੁੰਦੀਆਂ ਨੇ ਵੀ ਇਹ ਸਟੈਪ 'ਤੇ ਕੀ ਸਮਝਣਾ, ਫਿਰ ਅਗਲੀਆਂ ਪੰਕਤੀਆਂ ਉਦੋਂ ਅੱਗੇ ਲੈ ਕੇ ਜਾਂਦੀਆਂ ਨੇ, ਉਸ ਤੋਂ ਅੱਗੇ ਲੈ ਕੇ ਜਾਂਦੀਆਂ ਨੇ। ਇੱਕ ਪੌੜੀਦਾਰ ਸ਼ਬਦ ਬਣ ਜਾਂਦਾ ਹੁੰਦਾ, ਉਹਦੇ ਵਿੱਚੋਂ ਇੱਕ ਇੱਕ ਗੱਲ ਅਸੀਂ ਸਮਝ ਕੇ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ। ਅੱਜ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਮੈਂ ਪਹਿਲੇ ਬੇਨਤੀ ਜੀ ਕਰਨਾ, ਜੇ ਹੋ ਸਕਿਆ ਤਾਂ ਅੱਜ ਮੇਰਾ ਖਿਆਲ ਹੈ ਵੀ ਮੈਂ ਟਾਈਮ ਦੀ ਵਗਿਆ ਕਰ ਜਾਵਾਂਗਾ, ਮੈਨੂੰ ਲੱਗਦਾ ਜੇ ਹੋ ਸਕਿਆ ਮੈਂ ਕੋਸ਼ਿਸ਼ ਕਰਾਂਗਾ ਵੀ ਸਮੇਂ 'ਚ ਇਹ ਸਾਰੀ ਗੱਲ ਕਰਾਂ। ਹੁਣ ਦੇਖੋ ਇੱਕ ਗੱਲ ਬਹੁਤ ਧਿਆਨ ਨਾਲ ਸਮਝਿਓ, ਕਈ ਸ਼ਬਦ ਐਸੇ ਹੁੰਦੇ ਨੇ ਪਰ ਉਹਨਾਂ ਦਾ ਅਰਥ ਹੋਰ ਹੁੰਦਾ। ਜਿਵੇਂ ਹੁਣ ਭਾਂਡਾ ਸ਼ਬਦ ਹੈ, ਇੱਥੇ ਭਾਂਡੇ ਦਾ ਅਰਥ ਜੀਵਨ ਹੈ। ਤੁਸੀਂ ਸੋਚ ਸਕਦੇ ਕਦੇ ਵੀ ਭਾਂਡੇ ਦਾ ਅਰਥ ਜੀਵਨ ਹੋ ਸਕਦਾ? ਇਸੇ ਲਈ ਵਾਰ ਵਾਰ ਬੇਨਤੀ ਕਰਦੀ ਵੀ ਗੁਰੂ ਸ਼ਬਦ ਦੀ ਸੋਚੀ ਤਾਂ ਆਉਣੀ ਹੈ। ਹੁਣ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡੇ ਦਾ ਮਤਲਬ ਹੈ ਜੀਵਨ, ਮਨੁੱਖ ਦੀ ਜ਼ਿੰਦਗੀ। ਉਹ ਹੀ ਮਨੁੱਖ ਦੀ ਜ਼ਿੰਦਗੀ ਚੰਗੀ ਹੈ ਜੋ ਤਿਸ ਭਾਵ ਸੀ, ਜਿਹੜੀ ਰੱਬ ਨੂੰ ਕਬੂਲ ਹੋ ਜਾਏ। ਹੁਣ ਮੈਂ ਆਪਣੇ ਆਪ ਨੂੰ ਬਹੁਤ ਚੰਗਾ ਕਹੀ ਜਾਵਾਂ, ਕੋਈ ਬੰਦਾ ਆਪਣੇ ਆਪ ਨੂੰ ਜਿੰਨਾ ਮਰਜ਼ੀ ਚੰਗਾ ਕਹੀ ਜਾਵੇ, ਤੇ ਇਵੇਂ ਉਹ ਚੰਗਾ ਨਹੀਂ ਬਣ ਸਕਦਾ। ਚੰਗਾ ਉਹੀ ਹੈ ਜਿਹੜਾ ਮਾਲਕ ਨੂੰ ਚੰਗਾ ਲੱਗ ਗਿਆ, ਉਹਦਾ ਪਹਿਰਾਵਾ ਭਾਵੇਂ ਕੋਈ ਹੋਵੇ, ਉਹਦਾ ਜੀਵਨ ਸ਼ੈਲੀ ਭਾਵੇਂ ਕੋਈ ਹੋਵੇ, ਉਹਦਾ ਧਰਮ ਵੀ ਭਾਵੇਂ ਕੋਈ ਹੋਵੇ। ਮੈਨੂੰ ਮਾਫ਼ ਕਰਿਓ, ਹੋ ਸਕਦਾ ਕੋਈ ਦੂਜੇ ਧਰਮਾਂ ਵਿੱਚੋਂ ਵੀ ਰੱਬ ਨੂੰ ਚੰਗਾ ਲੱਗ ਜਾਏ, ਕੋਈ ਰੱਬ ਦਾ ਫਕੀਰ ਚੰਗਾ ਲੱਗ ਜਾਏ। ਭਾਂਡਾ ਜੀਵਨ ਉਹ ਹੀ ਚੰਗਾ ਹੈ ਜਿਹੜਾ ਮਾਲਕ ਨੂੰ ਭਾ ਗਿਆ। ਹੁਣ ਇੱਥੇ ਰੁਕਨੇ ਆਪਾਂ। ਦੁਨੀਆਂ 'ਚ ਕਿੰਨੇ ਝਗੜੇ ਝਮੇਲੇ ਸਿਰਫ ਇਸੇ ਗੱਲ 'ਤੇ ਨੇ ਵੀ ਮੈਂ ਤੁਹਾਡੇ ਤੋਂ ਵਧੀਆ ਹੈ। ਹਰੇਕ ਬੰਦਾ ਘਾਟ ਨਾ ਕਿੰਨੀ ਹੀ ਕਹਾਇਆ, ਸਭ ਕਹਿਤੇ ਹੈ ਪਾਇਆ। ਝਗੜਾ ਕਿਸ ਗੱਲ ਦਾ, ਕੋਈ ਕਿਸੇ ਕੋਲੋਂ ਘੱਟ ਕੋ ਹੋਣਾ ਹੀ ਨਹੀਂ ਚਾਹੁੰਦਾ। ਹਰ ਬੰਦਾ ਇੱਕ ਉੱਚਤਮ ਅਵਸਥਾ 'ਤੇ ਪਹੁੰਚਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦਾ। ਪਰ ਗੁਰੂ ਜੀ ਆਖਦੇ ਨੇ, ਕਹਿੰਦੇ ਕਬੂਲ ਉਹੀ ਹੈ ਜਿਹੜਾ ਮਾਲਕ ਨੂੰ ਭਾ ਗਿਆ। ਮੇਰੇ ਵੱਡਾ ਕਹਿਣ ਨਾਲ ਕੁਛ ਨਹੀਂ ਬਣਨਾ, ਅਸੀਂ ਤਾਂ ਗੱਲਾਂ ਨਾਲ ਨਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸ਼ੁੱਧਾਂ ਕਾਲੀਆਂ ਬਾਹਰ ਚਿੱਟਵੀਆਂ, ਰੀਸ਼ਾਂ ਕਰੇ ਤਨਾੜੀਆਂ जे सेवे दर खड़िया नाल खसमे रतिया माने सुख रलिया नानक जन्म सकार था जे तिनक संग मिला। असी गल्लां नाल तां हर बंदा धर्मी है सच करके जाने मेरी जिंदगी दा बहुता गीसा कथा करदिया लंघ गया। जदो इथ उठ के बाहर मिली दा तां उदो सोची दा भी मना तू इन्हां नूं कथा सुनाउणा है तां खुद किड्डियां गल्लां जाणदे ने घट तो कोई भी नहीं कहंदा हर बंदे कोल ज्ञान है। पर सवाल खड़ा है भी तेरा जीवन मालक नूं भा गया तेरा जीवन मालक दे दर ते कबूल हो गया। पांडा हच्छा सोए जो तिस भावसी जेड़ा उनू भा जाए जेड़ा उनू कबूल हो जाए मेरे किते शिंगार नूं की करना जिवें उनू इन्ना चंगा लग्या। हुण देखो दो उदाहरण देण लगा उनू पकड़ विच रखियो। पहली उदाहरण मैं तुहाडे नाल पिछले दिनां च वी सांझी कीती सी जदों गुरु अमरदास जी नूं बाबा जेठा जी चंगे लगे सी ना टोकरी ढो रहे सी मिट्टी नाल दाड़ा भरिया होया कपड़े भरे मिट्टी नाल ते उन्हें पसंद भी इन्ना आया अपनी धी का रिश्ता करता पसंद भी इन्ना आया उन्हें गुरु रामदास साहब सच्चा पातशाह बना के तख्त ते बिठाता गुरियाई की दात देती और गुरियाई की दात ही नहीं दिती इन्ना रब न चंगा लग्या इन्ना चंगा लग्या वह भांडा सतगुरु जी आखते ने कहिंदे उहनू निरंकार नू एडा पा गया रब ने अपना वासा गुरु रामदास च कर लिया। धन धन रामदास गुर जिन सिरिया तिने सवारिया पूरी कोई करामात बाबा तुसी साध्या करो मेरा पूरी कोई करामात आप सिरजन हारे धारिया रब ने उचोला पा लिया। कहन लगे गुरु रामदास तेरा जीवन एडा वधिया मेरा जी करदा है मैं तेरे अंदर वसा मैं तेरे अंदर वस के तेरे वाला चोला पा ला। हुण किड्डा प्रमाण है बाहरी तौर ते की सी। दूजी उदाहरण देण लगा उहनू भी ध्यान नाल समझियो। एक राजे दा दरबार है दिन दे कोई समझ लो भी 11 बजे ने अज दे जमाने अनुसार कह लो ते एक बंदा आया वह दरवाजे ते लड़ रहा है जेड़ा दरवाजे ते खलोता पहरेदार है वह कहना मैं तेनों अंदर नहीं जान देना। वह जेड़ा अंदर जाना चाहता है वह बड़े मान नाल कहना कहना तू रोक किवें सकना तू किवें रोक सकना। वह कहन लगे मैं तेनों तां रोकदा तेरे कपड़े किहो जे कपड़िया चो पसीने की बदबू आउंदी है हथ पैर तेरे किहो जे मिट्टी घटे ना भरे हुए तू चलो गरीबी तां मन्नी पर तू तो उदा भी बहुत लिबड़िया पिया इवें किवें तू दरबार च जा सकदा। वह कहिंदा नहीं नहीं तैनू पसीना लगता होएगा तैनू बदबू आउंदी लगती होएगी तू एक बारी मैनू अंदर जान दे देखी मेरा मालिक मैनू गलबकड़ी पाएगा। वह कहिंदा इवें हो ही नहीं सकता तू मेरी नौकरी गवा देगा मेरी नौकरी जांदी लगनी भी तू इस हालत च बंदा अंदर आ गया। वह कहिंदा नहीं तू तेनू भुलेखा है इस कशम कश विच गल चल रही है अंदर बैठे मालिक नूं पता लग गया। उन्हें आवाज मारी कहन लगे कौन है एडे मान नाल कहन वाला आ जाण दे अंदर वो अंदर आ गया। अंदर आके पंड रखी का दी टका रखिया ते वो जदों देखिया ते हैरान होए वो हुण तक ते बैठा पुछदा कहन लगे तू किनू मिलना कहन लगे सच्चे पातशाह नूं सच्चे पातशाह नूं। कहन माफ करना मैं जहांगीर बादशाह मैं सच्चा पातशाह नहीं है। उन्हें घा दी पंड भी चुक ली ते टका भी चुक लिया। हुण जहांगीर बादशाह तख्त उठ के उहदे कोल आ गया बाह पकड़ के एक गल कहन लगा कहिंदा अज तक किसे राजे नूं कदे किसे ने घा भेटा नहीं कीता होना क्योंकि अक्सर असीं कहावत वरत लैने वी तुसीं मैनूं कखों हलका कर दिता। कख थोड़ा कोई भेटा करदा घा थोड़ा कोई भेटा करदा कोई घा नहीं भेटा करदा जे किसे ने भेटा कीता ही होया तां चुकिया नहीं होना। मेरी कीमत तेरी घा दी पंड तों वी थोड़ी है। वह कहना बहुत थोड़ी है बहुत थोड़ी है मैं ले जानी। वह घा की पंड लेके चलिया कहन लगे चलो मैं तेरे खुलिए तो तेरी गरीबी तो तेरे पहरावे तो तेरे रहन सहन तो लगता है भी तू बहुत औखा जिंदगी गुजार रहा एक कम कर वेख अज तेन कहो जहा बंदा मिले जिन्ने तेरे पंड भारी है ना ओदे बराबर अज मेरे को धन तोल के ले लै तेरे घा की पंड घा मांगू तो बहुत बारी विकी होएगी पर घा दे बराबर कोई माया तोल के दे दे पहली बारी विकन लगी है। आ सी सिखी जिहड़ी असीं भला बैठे होए हैं किड्डा माण होएगा सिख नूं। ओह कहन लग्या बादशाह ਇਹ ਤੇ ਹੋ ਸਕਦਾ ਤੇਰੇ ਕੋਲ ਕੱਲ ਆ ਜਾ, ਕੱਲ ਵੀ ਇਸ ਲਈ ਮਾਇਆ ਲਈ ਨਹੀਂ, ਪਰ ਚਲੋ ਤੂੰ ਕਹਿੰਦਾ ਵੀ ਘਾਹ ਭੇਟਾ ਨੀ ਕਰਕੇ ਚੁੱਕਣਾ ਨੀ ਚਾਹੀਦਾ, ਮੈਂ ਕੱਲ ਤੈਨੂੰ ਭੇਟਾ ਕਰ ਦੇ, ਅੱਜ ਨਹੀਂ, ਅੱਜ ਇਹ ਘਾਹ ਦੀ ਪੰਡ ਜਾਏਗੀ, ਇਹ ਜਾਏਗੀ। ਕਹਿਣ ਲੱਗੇ ਕਿਹਦੇ ਵਾਸਤੇ ਨੇ ਕਿਹਾ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਵਾਸਤੇ। ਕਹਿਣ ਲੱਗੇ ਘਾਹ ਦੀ ਪੰਡ ਉੱਥੇ ਜਾਏਗੀ। ਇਹ ਉਹਨੇ ਟਕਾ ਵੀ ਚੁੱਕ ਲਿਆ, ਘਾਹ ਦੀ ਪੰਡ ਵੀ ਚੁੱਕ ਲਈ। ਦੇਖੋ ਸਿੱਖ ਗਰੀਬ ਹੈ ਪਰ ਬਕਾਊ ਨਹੀਂ ਹੈ, ਬਕਾਊ ਨਹੀਂ ਹੈ। ਹੁਣ ਜਹਾਂਗੀਰ ਬਾਦਸ਼ਾਹ ਆਪਣਾ ਬੰਦਾ ਭੇਜਦਾ ਵੀ ਇਹਨੂੰ ਇਹ ਗੱਲ ਜਾ ਕੇ ਦੇਖ ਵੀ ਵਾਕਈ ਗੁਰੂ ਇਹਨੂੰ ਇੰਨਾ ਪਿਆਰ ਕਰਦਾ। ਇਹ ਕਹਿੰਦਾ ਵੀ ਤੈਨੂੰ ਪਸੀਨਾ ਲੱਗਦਾ, ਗੁਰੂ ਤਾਂ ਮੈਨੂੰ ਗਲਵੱਕੜੀ ਪਾਏਗਾ, ਜਾ ਕੇ ਦੇਖ ਵੀ ਗੁਰੂ ਇਵੇਂ ਹੀ ਕਰਦਾ। ਜਦੋਂ ਹੁਣ ਅੰਦਰ ਤੰਬੂ ਦੇ ਜਾਣ ਲੱਗਾ ਨਾ, ਤੇ ਦੋ ਕਦਮ ਰੱਖੇ, ਗੁਰੂ ਹਰਗੋਬਿੰਦ ਸਾਹਿਬ ਜੀ ਉੱਠ ਕੇ ਉਹਦੇ ਕੋਲ ਆ ਗਏ। ਉੱਠ ਕੇ ਕੋਲ ਆਏ ਤੇ ਉਹਦੀ ਘਾਹ ਦੀ ਪੰਡ ਤਰਵਾਈ, ਪੰਡ ਤਰਵਾ ਕੇ ਪਾਸੇ ਰੱਖ ਦਿੱਤੀ ਤੇ ਘੁੱਟ ਕੇ ਗਲਵੱਕੜੀ 'ਚ ਲੈ ਲਿਆ। ਗਲਵੱਕੜੀ 'ਚ ਲੈ ਕੇ ਉਹਦੇ ਹੱਥ ਚੁੰਮੇ, ਉਹਦੇ ਪਿਆਰ ਨਾਲ ਮੱਥਾ ਚੁੰਮਿਆ। ਕਹਿਣ ਲੱਗੇ ਤਿੰਨ ਦਿਨ ਹੋ ਗਏ ਮੈਨੂੰ ਉਡੀਕਦੇ ਨੂੰ, ਤੂੰ ਅੱਜ ਆਇਆ ਹੀ ਨਹੀਂ ਦੋ ਦਿਨ, ਆਗਰੇ ਦੀ ਧਰਤੀ 'ਤੇ ਮੈਨੂੰ ਤਿੰਨ ਦਿਨ ਹੋ ਗਏ ਤੈਨੂੰ ਉਡੀਕਦੇ ਨੂੰ, ਤੂੰ ਆਇਆ ਹੀ ਨਹੀਂ। ਸਿੱਖ ਦੇ ਕੋਲ ਸ਼ਬਦ ਮੁੱਕ ਗਏ, ਗੁਰੂ ਤੂੰ ਮੈਨੂੰ ਉਡੀਕੇ, ਏਡੇ ਵੱਡੇ ਗਰੀਬ ਨੂੰ ਤੂੰ ਮੈਨੂੰ ਉਡੀਕੇ। ਸਾਹਿਬ ਦੇ ਦਰ ਤੇ ਮੱਥਾ ਟੇਕ ਕੇ ਕਹਿਣ ਲੱਗਾ, ਪਾਤਸ਼ਾਹ ਗਰੀਬ ਦੀ ਝੋਲੀ ਵਿੱਚ ਆਪਣੇ ਦਰ ਤੋਂ ਨਾਮ ਦੀ ਦਾਤ ਪਾ ਦੇ। ਸਾਹਿਬ ਨੇ ਉਸੇ ਵੇਲੇ ਫਿਰ ਬਾਂਹ ਪਕੜੀ, ਕਹਿਣ ਲੱਗਿਆ ਤੇਰਾ ਮੇਰਾ ਘਰ ਕਦੋਂ ਦਾ ਵੰਡ ਲਿਆ, ਤੂੰ ਇਹ ਕਿਉਂ ਕਹਿੰਦੇ ਵੀ ਆਪਣੇ ਦਰ ਤੋਂ ਨਾਮ ਦੀ ਦਾਤ ਪਾ ਦੇ, ਤੇਰਾ ਮੇਰਾ ਘਰ ਕੋਈ ਵੱਖਰਾ, ਇਹ ਤੇਰਾ ਹੀ ਘਰ ਹੈ, ਇਹ ਤੇਰਾ ਹੀ ਘਰ ਹੈ। ਉਸ ਦਿਨ ਪਤਾ ਲੱਗਿਆ ਲੋਕ ਆਪਾਂ ਕਿੰਨਾ ਕੁਛ ਅਡੰਬਰ ਰਚਦੇ ਹੈ, ਮਨਾ ਇਹ ਪਸੰਦ ਆ ਗਿਆ ਨਾ, ਤੁਹਾਨੂੰ ਘਾਹ ਖੁਰਚਣ ਵਾਲਾ ਵੀ ਪਸੰਦ ਆ ਸਕਦਾ। ਬਸ ਤੇਰੇ ਜੀਵਨ ਵਿੱਚ ਸਚਿਆਰਤਾ ਹੋਵੇ, ਤੇਰੇ ਜੀਵਨ ਵਿੱਚ ਉਹ ਗੁਣ ਹੋਵਣ ਜਿਹੜੇ ਗੁਣ ਮਾਲਕ ਨੂੰ ਚੰਗੇ ਲੱਗਦੇ ਨੇ, ਜਿਹਨਾਂ ਗੁਣਾਂ ਦੇ ਨਾਲ ਤੂੰ ਆਪਣੇ ਮਾਲਕ ਦੇ ਦਰ ਤੇ ਮੁੱਖ ਉਜਲਾ ਕਰ ਸਕਦਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਜਿਹੜਾ ਤੈਨੂੰ ਭਾ ਜਾਏ, ਜਿਹੜਾ ਤੈਨੂੰ ਕਬੂਲ ਹੋ ਜਾਏ, ਜਿਹੜਾ ਤੇਰੇ ਦਰ ਤੇ ਪ੍ਰਵਾਨ ਹੋ ਜਾਏ। ਭਾਂਡਾ ਆਤਮਲੀਨ ਤੋਤਾ ਹੱਛਾ ਨਾ ਹੋਏ ਸੀ। ਹੁਣ ਭਾਂਡਾ ਭਾਵ ਜੀਵਨ ਬਹੁਤ ਮਿਲਾ, ਜਿਸ ਤਰੀਕੇ ਮੈਂ ਧੋਣਾ ਉਸ ਤਰੀਕੇ ਇਹ ਹੱਛਾ ਨਹੀਂ ਹੁੰਦਾ। ਹੱਛੇ ਦਾ ਮਤਲਬ ਹੈ ਚੰਗਾ ਪ੍ਰਵਾਨ ਹੋ ਜਾਣ ਵਾਲਾ, ਜਿਵੇਂ ਮੈਂ ਧੋਣਾ ਉਵੇਂ ਉਹਨੂੰ ਪ੍ਰਵਾਨ ਨਹੀਂ ਹੁੰਦਾ। ਮੈਂ ਕਿਵੇਂ ਧੋਣਾ, ਬੜਾ ਧਿਆਨ ਨਾਲ ਸੁਣਿਓ ਜੇ, ਮੈਂ ਤਾਂ ਇਵੇਂ ਧੋਣਾ ਵੀ ਮੈਂ ਜਿਵੇਂ ਤੁਸੀਂ ਦੇਖਿਆ ਹੋਵੇਗਾ ਹਾਥੀ ਹੈ ਨਾ ਜਿਹੜਾ, ਉਹਨੂੰ ਜਦੋਂ ਨਹਾਉਣ ਲੈ ਕੇ ਜਾਂਦੇ ਨੇ ਉਦੋਂ ਕੁਛ ਨਹੀਂ ਕਰਦਾ, ਉਹ ਸਿੱਧਾ ਪਾਣੀ 'ਤੇ ਜਾਂਦਾ, ਪਾਣੀ ਪੀਂਦਾ, ਡੁਬਕੀਆਂ ਲਾਉਂਦਾ, ਨਹਾਉਂਦਾ, ਅਤੇ ਜਦੋਂ ਆਉਣ ਲੱਗਦਾ ਹੈ ਨਾ ਉਦੋਂ ਪੁੱਟ ਕੇ ਮਿੱਟੀ ਆਪਣੇ 'ਤੇ ਸੁੱਟ ਲੈਂਦਾ। ਹੁਣ ਦੋ ਨੁਕਸਾਨ ਹੋ ਗਏ, ਨੰਬਰ ਇੱਕ ਤਾਂ ਵੀ ਜੇ ਤਾਂ ਪਹਿਲਾਂ ਮਿੱਟੀ ਪੁੱਟ ਕੇ ਪਾ ਲੈਂਦਾ ਨਹਾਤਿਆਂ ਉੱਤਰ ਜਾਣੀ ਸੀ, ਉਹਨੇ ਨਹਾ ਕੇ ਪਾਈ ਹੈ, ਹੁਣ ਤਾਂ ਉਤਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਦੂਜੀ ਗੱਲ ਇਹ ਹੋ ਗਈ ਵੀ ਜੇ ਸੁੱਕੇ ਪਿੰਡੇ 'ਤੇ ਮਿੱਟੀ ਪਾ ਲੈਂਦਾ ਫਿਰ ਵੀ ਝੜ ਜਾਣੀ ਸੀ, ਹੁਣ ਗੱਲ ਇਹ ਆ ਵੀ ਪਾਣੀ ਨਾਲ ਉਹਦਾ ਸਰੀਰ ਗਿੱਲਾ ਅਤੇ ਮਿੱਟੀ ਉੱਤੇ ਪਾ ਕੇ ਉਹ ਜੰਮ ਗਈ, ਹੁਣ ਤਾਂ ਉਤਰਨੀ ਔਖੀ ਹੈ। ਸਤਿਗੁਰੂ ਨੇ ਉਦਾਹਰਨ ਆਹ ਦਿੱਤੀ ਹੈ, ਕਹਿਣ ਲੱਗੇ ਤੂੰ ਤੀਰਥ 'ਤੇ ਜਾਣ ਤੋਂ ਪਹਿਲਾਂ ਹੰਕਾਰੀ ਹੋਵੇਂ, ਮੰਨਿਆ ਜਾ ਸਕਦਾ ਵੀ ਉੱਥੇ ਇਸ਼ਨਾਨ ਕਰਿਆ ਤੇਰੀ ਮੈਲ ਉੱਤਰ ਜਾਏ, ਪਰ ਤੂੰ ਇਸ਼ਨਾਨ ਕਰਕੇ ਹੰਕਾਰ ਕਰਦਾ, ਜਿਵੇਂ ਹਾਥੀ ਮਿੱਟੀ ਬਾਅਦ ਵਿੱਚ ਪੁੱਟ ਕੇ ਪਾਉਂਦਾ। ਤੀਰਥ 'ਤੇ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਹੰਕਾਰੀ ਹੁੰਦਾ ਤੂੰ। ਤੀਰਥ ਵਰਤ ਅਰ ਦਾਨ ਕਰ, ਹੁਣ ਕੀ ਹੈ, ਮਨ ਮੈਂ ਧਰੇ ਗੁਮਾਨ, ਹੁਣ ਧਰਿਆ, ਪਹਿਲਾਂ ਤੀਰਥ 'ਤੇ ਨਹੀਂ ਸੀ ਗਿਆ, ਪਹਿਲਾਂ ਹੰਕਾਰ ਵੀ ਨਹੀਂ ਸੀ ਕਰਦਾ, ਹੰਕਾਰ ਵੀ ਨਹੀਂ ਸੀ ਕਰਦਾ, ਹੁਣ ਹੰਕਾਰ ਕਰਦਾ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇਹੇ। ਨਿਫਲ ਦਾ ਮਤਲਬ ਹੁੰਦਾ ਜਿਹਦੀ ਕੋਈ ਪ੍ਰਾਪਤੀ ਨਹੀਂ ਹੋਣੀ, ਨਾਨਕ ਨਿਫਲ ਜਾਤ ਤੇਹੇ, ਜਿਉਂ ਕੁੰਚਰ ਇਸ਼ਨਾਨ, ਕੁੰਚਰ ਮਤਲਬ ਹਾਥੀ, ਜਿਉਂ ਦਾ ਮਤਲਬ ਹੈ ਜਿਵੇਂ, ਇਸ਼ਨਾਨ ਦਾ ਮਤਲਬ ਤੁਸੀਂ ਸਮਝਦੇ ਹੋ ਵੀ ਜਿਵੇਂ ਹਾਥੀ ਇਸ਼ਨਾਨ ਕਰਕੇ ਮਿੱਟੀ ਪੁੱਟ ਕੇ ਪਾ ਲੈਂਦਾ, ਇਵੇਂ ਤੂੰ ਤੀਰਥ 'ਤੇ ਨਾ ਕੇ ਅਹੰਕਾਰੀ ਹੋ ਕੇ ਤੈਨੂੰ ਕੀ ਮਿਲਣਾ, ਕੁਛ ਵੀ ਪ੍ਰਾਪਤੀ ਨਹੀਂ ਹੋ ਸਕਦੀ। ਭਾਂਡਾ ਆਤਮ ਮਲੀਨ, ਭਾਂਡਾ ਤਾਂ ਪਹਿਲੀ ਮੈਲ ਹੈ, ਧੋਤਾ ਹੱਛਾ ਨਾ ਹੋਈ ਸੀ, ਜਿਵੇਂ ਮੈਂ ਧੋਣਾ ਉਵੇਂ ਇਹ ਪ੍ਰਵਾਨ ਨਹੀਂ ਹੋਣਾ, ਮੈਂ ਕਿਵੇਂ ਧੋਣਾ? ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤੇ ਆ, ਦੋ ਪਾਉ ਚੜੀਏ ਸਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ਨ ਕੋਰ, ਸਾਧ ਭਲੇ ਅਣਨਾਤੇ ਆ, ਚੋਰ ਸੇ ਚੋਰਾ ਚੋਰ, ਤੂੰ ਤਾਂ ਚੋਰ ਸੀ ਪਹਿਲਾਂ ਵੀ, ਉਵੇਂ ਦਾ ਉਵੇਂ ਫਿਰ ਵਾਪਸ ਆ ਗਿਆ, ਨਾ ਆ ਕੇ ਕੀ ਫਰਕ ਪਿਆ, ਬਲਕਿ ਹੋਰ ਹੰਕਾਰੀ ਹੋ ਗਿਆ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਈ ਸੀ, ਭਾਂਡਾ ਤਾਂ ਬਹੁਤ ਗੰਦਾ ਹੈ, ਬਹੁਤ ਮਲੀਨ ਹੈ, ਇਹ ਤੇਰੇ ਧੋਤਿਆਂ ਹੱਛਾ ਨਹੀਂ ਹੋਣਾ। ਫਿਰ ਸਤਿਗੁਰੂ ਕੀ ਕਰਾਂ ਮੈਂ, ਕਿਵੇਂ ਧੋਵਾਂ? ਹੁਣ ਗੁਰੂ ਜੀ ਆਖਦੇ ਨੇ, ਕਹਿੰਦੇ ਗੁਰੂ ਦੁਆਰੇ ਗੋਏ ਸੋਝੀ ਪਾਈ ਸੀ। ਇਹ ਤਿੰਨ ਪੰਕਤੀਆਂ ਇਕੱਠੀਆਂ ਹੋਣੀਆਂ ਨੇ। ਬੰਧਨ ਨਹੀਂ ਤੇਰਾ ਕਿਸੇ ਨੇ ਕੱਟਣਾ, ਮਤ ਸੋਚੀ ਤੂੰ ਜਿਸ ਮਰਜ਼ੀ ਦੇਹਧਾਰੀ ਕੋਲ ਚਲਾ ਜਾਈ, ਤੇਰਾ ਬੰਧਨ ਨਹੀਂ ਕਿਸੇ ਨੇ ਵੀ ਕੱਟਣਾ, ਬੰਧਨ ਕੇਵਲ ਗੁਰੂ ਨੇ ਕੱਟਣਾ ਹੈ। ਇਹਦੇ ਕੋਲ ਆ, ਤੈਨੂੰ ਪਤਾ ਲੱਗੇਗਾ, ਸੋਚੀ ਹੋਏਗੀ, ਗਿਆਨ ਹੋਏਗਾ, ਮੈਨੂੰ ਕੀ ਲੈਣਾ ਚਾਹੀਦਾ, ਮੈਂ ਗੁਰਦੁਆਰੇ ਕੀ ਕਰਨ ਜਾਣਾ, ਕੀਰਤਨ ਕਿਉਂ ਸੁਣਨਾ, ਕਥਾ ਕਿਉਂ ਸੁਣਨੀ ਹੈ, ਪਾਠ ਕਿਉਂ ਸੁਣਨਾ ਮੈਂ, ਪਾਠ ਕਿਉਂ ਕਰਵਾਉਣਾ ਮੈਂ, ਪਾਠ ਕਿਉਂ ਕਰਨਾ, ਤੈਨੂੰ ਸਭ ਚੀਜ਼ ਦਾ ਗਿਆਨ ਹੋਏਗਾ ਮਨਾ। ਸਾਹਿਬ ਜੀ ਆਖਦੇ ਨੇ ਗੁਰੂ ਦੁਆਰੇ ਗੋਏ ਸੋਚੀ ਪਾਈ ਸੀ, ਗੁਰੂ ਦੁਆਰੇ ਆ ਤੈਨੂੰ ਗਿਆਨ ਹੋਵੇਗਾ। ਜਿਸ ਦਿਨ ਗਿਆਨ ਹੋਇਆ, ਤੁਸੀਂ ਨਕਲੀ ਚੀਜ਼ ਲੈ ਲੋਗੇ? ਇੱਕ ਪਲ ਵੀ ਨਹੀਂ ਤੁਸੀਂ ਲੈ ਸਕਦੇ, ਕਿਉਂਕਿ ਪਰਖ ਕਰਨੀ ਆ ਗਈ। ਜਿਸ ਦਿਨ ਗਿਆਨ ਹੋ ਗਿਆ, ਉਸ ਦਿਨ ਅਸੀਂ ਭਟਕਾਂਗੇ, ਕੋਈ ਵੀ ਨਹੀਂ ਭਟਕੇਗਾ, ਉਹ ਤੇ ਮਾਣ ਕਰੇਗਾ ਵੀ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਰ ਰਾਖੀ ਮੇਰੀ, ਮੇਰੀ ਜਿਸ ਗੁਰੂ ਨਾਨਕ ਨੇ ਬਾਂਹ ਪਕੜੀ ਹੋਈ ਹੈ, ਉਹ ਸਾਰੀ ਦੁਨੀਆਂ ਤੋਂ ਵੱਡਾ ਮੈਂ ਕਿਉਂ ਭਟਕਾਂ? ਐਸਾ ਸਾਨੂੰ ਮਾਣ ਹੈ, ਕਿੱਡਾ ਤਰਫ ਗਿਆ ਸੀ ਹਿਰਦਾ ਬਾਬਾ ਅਮਰਦਾਸ ਜੀ ਦਾ। ਇੱਕੋ ਹੀ ਗੱਲ ਕਹੀ ਸੀ ਨਾ, ਭਈ ਇਹ ਕੌਣ ਹੈ? ਕਹਿੰਦੇ ਅਮਰੂ ਨਿਥਾਵਾਂ। ਉਹ ਕਹਿੰਦੇ ਬੱਚੀ ਬਾਕੀ ਕੁਛ ਕਹਿ ਲੈ, ਪਰ ਅਮਰੂ ਨਿਥਾਵਾਂ ਨਾ ਕਹਿ, ਪਹਿਲਾਂ ਮੈਂ ਨਿਥਾਵਾਂ ਹੀ ਫਿਰਦਾ ਰਿਹਾ, ਹੁਣ ਤਾਂ ਮੇਰਾ ਥਾਂ ਹੈ ਗੁਰੂ ਅੰਗਦ ਸਾਹਿਬ। ਜਦੋਂ ਤੈਨੂੰ ਕੋਈ ਬਾਬਾ ਕਹਿੰਦਾ ਤੂੰ ਨਿਥਾਵਾਂ ਹੈ, ਮਾਣ ਨਾਲ ਕਹਿ ਮੇਰਾ ਥਾਂ ਗੁਰੂ ਗ੍ਰੰਥ ਸਾਹਿਬ ਹੈ, ਮੈਂ ਤੇ ਉਹਨੂੰ ਛੱਡ ਕੇ ਕਦੇ ਕਿਧਰੇ ਨਹੀਂ ਜਾਂਦਾ। ਲੱਖਾਂ ਬਾਬੇ ਹੋਣ ਪਰ ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ। ਮੈਂ ਤੇ ਉਸ ਗੁਰੂ ਦੇ ਚਰਨਾਂ ਵਿੱਚ ਡਿੱਗਿਆ ਹੋਇਆ ਜਿਹਦੇ ਦਰ ਤੇ ਇੱਕ ਗਰੀਬ ਭਿਖਾਰੀ ਨੂੰ ਵੀ ਉਹ ਤਖਤਾਂ ਤੇ ਬਿਠਾ ਦਿੰਦਾ ਹੈ। ਸੋਚੀ ਪਾ, ਗਿਆਨ ਪਾ, ਐਵੇਂ ਨਾ ਕੱਪੜੇ ਦੇਖ ਕੇ ਪ੍ਰਭਾਵਿਤ ਹੋ ਜਾਇਆ ਕਰ ਮਨਾ। ਇਸ ਗੱਲ ਦੇ ਵਿੱਚ ਗੁਰੂ ਕੋਲੋਂ ਆ ਕੇ ਗਿਆਨ ਲੈ। ਗੁਰੂ ਤੇ ਗਿਆਨ ਦਿੰਦਾ, ਕਹਿੰਦਾ ਤੂੰ ਪੁੱਤ ਆਪ ਘਰੇ ਪਰਖ ਕੇ ਦੇਖ ਲੈ। ਦੋ ਪੱਖ ਮੈਂ ਇੱਕ ਵਾਰੀ ਫਿਰ ਤੁਹਾਡੇ ਖਿਆਲ ਵਿੱਚ ਰੱਖਾਂ, ਫਿਰ ਅੱਗੇ ਤੁਰਨੇ ਆਪਾਂ। ਬੜੇ ਧਿਆਨ ਨਾਲ ਸੁਣਿਓ। ਇੱਕ ਹੁੰਦਾ ਪੱਖ ਧਰਮ ਥੋਪਣਾ, ਇੱਕ ਹੁੰਦਾ ਧਰਮ ਸਮਝਣਾ, ਇੱਕ ਹੁੰਦਾ ਧਰਮ ਥੋਪਣਾ। ਧਰਮ ਥੋਪਿਆ ਜਾਂਦਾ ਜਿਵੇਂ ਇੰਨੇ ਸਾਲਾਂ ਦੀ ਉਮਰ ਹੋ ਗਈ, ਉਹ ਕਹਿੰਦਾ ਜਿਵੇਂ ਉਪਾ ਦਿਓ, ਬਸ ਇਹਦੀ ਕੋਈ ਨਹੀਂ ਸੁਣਨੀ, ਵਕਤ ਹੋ ਗਿਆ, ਉਮਰ ਹੋ ਗਈ, ਜਿਵੇਂ ਉਪਾ ਦਿਓ। ਦੂਜਾ ਕਹਿੰਦਾ ਇੰਨੀ ਉਮਰ ਹੋ ਗਈ, ਸੁਨਤ ਕਰ ਦਿਓ, ਦੂਜਾ ਕੋਈ ਪੱਖ ਨਹੀਂ ਸੁਣਨਾ। ਗੁਰੂ ਜੀ ਕਹਿੰਦੇ ਨਹੀਂ, ਕਹਿੰਦੇ ਤੂੰ ਆਪ ਸੋਚ ਵਿਚਾਰ ਕਰਕੇ ਦੇਖ ਲੈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਬਵੇਕੀਆਂ ਜਾਏ। ਬਵੇਕੀ ਦਾ ਮਤਲਬ ਹੁੰਦਾ ਗਿਆਨਵਾਨ, ਤੂੰ ਜਾ ਕੇ ਕਿਸੇ ਗਿਆਨਵਾਨ ਨੂੰ ਪੁੱਛ ਕੇ ਦੇਖ ਲੈ। ਪੁੱਛੋ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਾਂ, ਕਿਸੇ ਨਾਲ ਲੜਨ ਦੀ ਲੋੜ ਨਹੀਂ, ਬਿਲਕੁਲ ਕੋਈ ਲੜਨ ਦੀ ਲੋੜ ਨਹੀਂ, ਅਸੀਂ ਗਲਤ ਕੰਮ ਕਰਾਂਗੇ। ਬਾਬਾ ਮੱਖਣ ਸ਼ਾਹ ਲਵਾਣਾ, ਮੈਂ ਕੱਲ ਪਰਸੋਂ ਵੀ ਉਦਾਹਰਨ ਦਿੱਤੀ ਸੀ, ਉਹ 22 ਮੰਜੀਆਂ ਨੇ, 22 ਚੋਂ ਇੱਕ ਨਾਲ ਵੀ ਨਹੀਂ ਲੜਿਆ। ਵੀ ਯਾਰ ਤੁਸੀਂ ਇੱਥੇ ਮੰਜੀਆਂ ਕਿਵੇਂ ਡਾਹੀ ਬੈਠੇ ਹੋ? ਇੱਕ ਨਾਲ ਵੀ ਨਹੀਂ ਲੜਿਆ। ਉਹਨੇ ਕੀ ਕੀਤਾ? ਉਹਨੇ ਹੋਕਾ ਲਾ ਤਾ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਸਾਰੇ ਲੋਕ ਉੱਧਰ ਚਲੇ ਗਏ, ਸਾਰੀ ਸੰਗਤ ਉੱਧਰ ਚਲੇ ਗਈ। ਉਹ 22 ਮੰਜਿਆਂ ਨੂੰ ਕਿਸੇ ਨੇ ਉਠਾਇਆ ਨਹੀਂ, ਉਹ ਆਪੇ ਹੀ ਚਲੇ ਗਏ, ਉਹਨਾਂ ਕੋਲ ਕੋਈ ਮੱਥਾ ਹੀ ਟੇਕਣ ਨਹੀਂ ਗਿਆ। ਜਿਸ ਦਿਨ ਪੰਜਾਬ ਦੀ ਧਰਤੀ ਤੇ ਜਿਹਦੇ ਦਰਿਆ ਵੀ ਸੁਖਮਨੀ ਗਾਉਂਦੇ ਨੇ, ਪੰਜਾਬ ਦੀ ਧਰਤੀ ਤੇ ਜਿਹਦਾ ਜ਼ਰਾ ਜ਼ਰਾ ਸਿੱਖਾਂ ਦੇ ਖੂਨ ਨਾਲ ਸ਼ਹੀਦਾਂ ਨਾਲ ਰੰਗਿਆ ਪਿਆ, ਜਿਸ ਦਿਨ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ, ਜੰਮਣ ਵਾਲਾ, ਪੜ੍ਹਨ ਵਾਲਾ ਗੁਰੂ ਘਰ ਸਿੱਖ ਇਹ ਸਮਝ ਲਵੇਗਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਜਿਸ ਦਿਨ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਸਿੱਖ ਆਪਣਾ ਸੰਬੰਧ ਆਨੰਦਪੁਰ ਸਾਹਿਬ ਨਾਲ ਜੋੜ ਲਏਗਾ, ਆਪਣਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਲਏਗਾ, ਫਿਰ 22 ਮੰਜੀਆਂ ਨੂੰ ਭਜਾਉਣ ਦੀ ਲੋੜ ਨਹੀਂ ਪੈਣੀ, ਆਪੇ ਭੱਜ ਜਾਣਾ। ਹੁਣ ਨਹੀਂ ਭੱਜਣਾ, ਹੁਣ ਉਹ ਬੜੇ ਤਾਕਤਵਰ ਹੋ ਗਏ ਨੇ, ਅੱਗੇ ਤਾਂ ਇੰਡੀਆ 'ਚ ਰੌਲਾ ਪਾਉਂਦੇ ਸੀ ਵੀ ਡੇਰੇ ਹੋ ਗਏ, ਹੁਣ ਤਾਂ ਇੱਥੇ ਖੁੱਲ੍ਹ ਗਏ ਨੇ, ਇੱਥੇ ਹਰੇਕ ਸ਼ਹਿਰ 'ਚ ਮੈਨੂੰ ਲੱਗਦਾ ਪਤਾ ਵੀ ਖੁੱਲ੍ਹ ਰਹੇ ਨੇ ਇੱਥੇ, ਔਰ ਉਦੋਂ ਵੱਧ ਕਾਮਯਾਬ ਨੇ ਇੱਥੇ, ਉਦੋਂ ਵੱਧ ਕਾਮਯਾਬ ਨੇ। ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਉਂਦਾ, ਮੈਂ ਨਹੀਂ ਕੋਈ ਦੇਖਿਆ ਫੁੱਲ ਸਿੱਟਦਾ, ਪਰ ਬਾਬਾ ਆਉਂਦਾ ਸਾਡੇ ਘਰ ਪਾਤਸ਼ਾਹ ਆਏ ਨੇ, ਉਹਨਾਂ ਤਾਂ ਸ਼ਬਦ ਵੀ ਐਸੇ ਵਰਤ ਲਏ, ਤੇਰੇ ਗੁਰੂ ਜੋਗੇ ਸ਼ਬਦ ਵੀ ਨਹੀਂ ਛੱਡੇ, ਉਹਨਾਂ ਨੇ ਤਾਂ ਸ਼ਬਦ ਵੀ ਪਾਤਸ਼ਾਹ ਵਰਤ ਲਿਆ, ਇਦੋਂ ਵੱਧ ਕੀ ਕਰੇਗਾ। ਮਤ ਸੋਚੀ ਜਿਹੜੇ ਪੰਨੇ ਪਾੜਦੇ ਨੇ ਉਹੀ ਬੇਅਦਬੀਆਂ ਕਰਦੇ ਨੇ, ਇਹ ਜਿਹੜੇ ਨਕਲੀ ਬਾਬੇ ਨੇ ਸਭ ਤੋਂ ਵੱਧ ਬੇਅਦਬੀ ਕਰਦੇ ਨੇ, ਔਰ ਦੋਸ਼ੀ ਨੇ ਉਹ ਲੋਕ ਜਿਹਨਾਂ ਦੇ ਘਰ ਜਾ ਕੇ ਉਹ ਸੋਫਿਆਂ ਤੇ ਬੈਠਦੇ ਨੇ ਤੇ ਉਹ ਫੁੱਲਾਂ ਦੀਆਂ ਮਾਲਾ ਪਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਜਾਂਦੇ ਨੇ, ਦੋਸ਼ੀ ਨੇ ਉਹ ਲੋਕ। ਅੱਜ ਬਹੁਤ ਵੱਡੀ ਲੋੜ ਹੈ ਸਾਨੂੰ ਇਸ ਗੱਲ ਨੂੰ ਸਮਝਣ ਦੀ। ਸੋਚੀ ਮਨਾ ਤੈਨੂੰ ਕਿਸੇ ਨੇ ਨਹੀਂ ਦੇਣੀ, ਉਹਨਾਂ ਤੈਨੂੰ ਭਰਮ ਵਿੱਚ ਪਾਉਣਾ ਹੈ, ਭਰਮ ਚੋਂ ਨਿਕਲ ਨਹੀਂ ਪਾਏਗਾ। ਜੇ ਤੈਨੂੰ ਕਿਸੇ ਨੇ ਗਿਆਨ ਦੇਣਾ ਤਾਂ ਗੁਰੂ ਨੇ ਦੇਣਾ ਹੈ, ਬਾਕੀਆਂ ਨੇ ਗਿਆਨ ਨਹੀਂ ਦੇਣਾ। ਗੁਰੂ ਦੁਆਰੇ ਹੋਏ ਸੋਚੀ ਪਾਈ ਸੀ, ਗੁਰੂ ਚਰਨਾਂ ਵਿੱਚ ਆ ਤੈਨੂੰ ਇੱਥੋਂ ਗਿਆਨ ਮਿਲੇਗਾ, ਸੋਚੀ ਮਿਲੇਗੀ, ਪਤਾ ਲੱਗੇਗਾ ਮੈਂ ਕੀ ਹੈ, ਹਉਮੈ ਨੂੰ ਕਿਵੇਂ ਕੱਢਣਾ ਹੈ, ਵਿਕਾਰਾਂ ਨੂੰ ਕਿਵੇਂ ਕੱਢਣਾ ਹੈ, ਜੀਵਨ ਦਾ ਭਾਂਡਾ ਕਿਵੇਂ ਸਾਫ਼ ਕਰਨਾ ਹੈ, ਮੈਂ ਗੁਰੂ ਦਰ ਤੇ ਸੇਵਾ ਕਿਵੇਂ ਕਰਨੀ ਹੈ, ਸੇਵਾ ਕਿਵੇਂ ਪ੍ਰਵਾਨ ਹੁੰਦੀ ਹੈ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਈ ਸੀ, ਗੁਰੂ ਦੁਆਰੇ ਹੋਏ ਸੋਚੀ ਪਾਈ ਸੀ, ਗੁਰੂ ਚਰਨਾਂ ਵਿੱਚ ਆ ਤੈਨੂੰ ਸਮਝ ਲੱਗ ਜਾਏਗੀ। ਤੁਹਾਨੂੰ ਵਕਤ ਮਿਲਿਆ, ਇੱਕ ਡਾਕਟਰ ਤਾਰਨ ਸਿੰਘ ਦੀ ਲਿਖੀ ਕਿਤਾਬ ਹੈ ਭਗਤੀ ਤੇ ਸ਼ਕਤੀ, ਉਹ 'ਚ ਇੱਕ ਲੇਖ ਹੈ ਬੜੇ ਕਮਾਲ ਦਾ, ਉਹ ਲੇਖ ਦਾ ਨਾਮ ਹੈ ਪ੍ਰਮਾਣਿਕਤਾ। ਕਹਿੰਦੇ ਸਾਡੇ ਕੋਲ ਅੱਜ ਪ੍ਰਮਾਣਿਕਤਾ ਹੀ ਕੋਈ ਨਹੀਂ, ਅਕਾਲ ਤਖ਼ਤ ਨੂੰ ਪੁੱਛ ਲਓ, ਉਹ ਕਹਿੰਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਕਰ ਲਓ। ਕਿੰਨੇ ਫੈਸਲੇ ਨੇ ਜਿਹੜੇ ਅਕਾਲ ਤਖ਼ਤ ਦੇ ਹੀ ਨਹੀਂ ਰਿਹਾ, ਕੋਈ ਕੌਮ ਉਲਝੀ ਪਈ ਹੈ, ਨਿੱਤ ਦਿਹਾੜੇ ਲੋਕਾਂ ਦੇ ਸਿਰ ਪੱਟ ਰਹੇ ਨੇ, ਅਕਾਲ ਤਖ਼ਤ ਸੁੱਤਾ ਪਿਆ, ਕੋਈ ਉੱਥੋਂ ਫੈਸਲਾ ਨਹੀਂ ਹੈ, ਕੌਮ ਦੇ ਕੀ ਹਾਲ ਨੇ। ਜੇ ਤੁਸੀਂ ਥੱਲੇ ਪੱਧਰ ਤੇ ਦੇਖੋ ਤੇ ਥੱਲੇ ਹਰ ਇੱਕ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਐਸਾ ਕਾਰਨ ਬਣਿਆ ਹੋਇਆ ਜਿੱਥੇ ਅਸੀਂ ਵੰਡੇ ਪਏ ਹਾਂ। ਜਿਸ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਇੱਕ ਤੋਂ ਹੋਵੇ, ਜਿਹੜੀਆਂ ਚੀਜ਼ਾਂ ਰੌਲਾ ਪਾਉਣ ਵਾਲੀਆਂ ਸੀ ਨਾ, ਉਹ ਗੁਰੂ ਨੇ ਸਾਰੀਆਂ ਇੱਕ ਕੀਤੀਆਂ ਸੀ, ਮੈਂ ਹੈਰਾਨ ਹੁੰਦਾ। ਜਿਹੜੀਆਂ ਚੀਜ਼ਾਂ ਰੌਲਾ ਪਾਉਣ ਵਾਲੀਆਂ ਸੀ ਉਹ ਸਾਰੀਆਂ ਇੱਕ ਕੀਤੀਆਂ ਨੇ। ਦੇਖੋ ਸਿੱਖੀ ਦਾ ਇੱਕ ਇਸ਼ਨਾਨ ਹੈ, ਕੋਈ ਕਹਿ ਸਕਦਾ ਦਰਬਾਰ ਸਾਹਿਬ ਵੀ ਤੁਸੀਂ ਇੱਥੇ ਇਸ਼ਨਾਨ ਨਾ ਕਰਿਓ? ਸਿੱਖੀ ਦਾ ਇੱਕੋ ਹੀ ਇਸ਼ਨਾਨ ਹੈ, ਸਿੱਖੀ ਦਾ ਇੱਕੋ ਹੀ ਗਿਆਨ ਹੈ। ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ ਸਾਰਿਆਂ ਨੂੰ ਗਿਆਨ, ਇੱਥੇ ਰਾਜਾ ਆਵੇ ਹੁਕਮਨਾਮਾ ਲੈਣ, ਇੱਥੇ ਗਰੀਬ ਆਵੇ, ਇੱਥੇ ਅਮੀਰ ਆਵੇ, ਇੱਥੇ ਗੁਰਦੁਆਰੇ ਦਾ ਪ੍ਰਧਾਨ ਆਵੇ, ਸੈਕਟਰੀ ਆਵੇ, ਗ੍ਰੰਥੀ ਆਵੇ, ਰਾਗੀ ਆਵੇ, ਕੋਈ ਆਵੇ ਤੇ ਇੱਕੋ ਜਗ੍ਹਾ ਤੇ ਗਿਆਨ ਮਿਲਦਾ। ਇੱਕ ਇਸ਼ਨਾਨ, ਇੱਕੋ ਗਿਆਨ, ਇੱਕੋ ਧਿਆਨ। ਆ ਤਾਂ ਹੁਣ ਵੰਡਿਆ ਗਿਆ ਨਾ ਸਾਡਾ, ਜਦ ਦੇਹਧਾਰੀਆਂ ਦਾ ਪ੍ਰਭਾਵ ਪਿਆ, ਨਹੀਂ ਸਾਡਾ ਤਾਂ ਇੱਕੋ ਹੀ ਧਿਆਨ ਸੀ। ਜਦੋਂ ਅਰਦਾਸ ਕਰਦੇ ਹੋ ਤੇ ਉਦੋਂ ਇੱਕੋ ਹੀ ਗੱਲ ਕਹਿੰਦੇ ਨਾ ਵੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਸਾਰੇ ਇੱਕ ਧਿਆਨ ਧਰਦੇ ਸੀ। ਕੋਈ ਕਹਿ ਸਕਦਾ ਵੀ ਉਦੋਂ ਮੇਰੇ ਧਿਆਨ ਇੱਥੇ ਸੀ, ਮੇਰਾ ਧਿਆਨ ਇੱਥੇ ਸੀ, ਮੇਰਾ ਧਿਆਨ ਇੱਥੇ ਸੀ, ਕੋਈ ਕਹਿ ਸਕਦਾ? ਸਾਰਿਆਂ ਦਾ ਇੱਕੋ ਹੀ ਧਿਆਨ ਸੀ, ਸਾਰਿਆਂ ਦਾ ਇੱਕੋ ਹੀ ਨਿਸ਼ਾਨ ਹੈ। ਦੇਵੀ ਦੇਵਤਿਆਂ ਦੇ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕੋ ਹੀ ਨਿਸ਼ਾਨ ਸਾਹਿਬ ਲੱਗਿਆ ਹੋਇਆ, ਉਹੀ ਹੈ, ਇੱਕੋ ਹੀ ਨਿਸ਼ਾਨ ਹੈ ਸਾਡਾ, ਇੱਕੋ ਹੀ ਸਾਡਾ ਗਿਆਨ ਹੈ, ਇੱਕੋ ਹੀ ਸਾਡਾ ਧਿਆਨ ਹੈ, ਇੱਕੋ ਹੀ ਸਾਡਾ ਪਕਵਾਨ ਹੈ। ਸਾਡਾ ਲੰਗਰ ਵੀ ਇੱਕ ਜਗ੍ਹਾ 'ਤੇ ਬਣਦਾ, ਇਹ ਤਾਂ ਨਹੀਂ ਨਾ ਕੋਈ ਕਹਿ ਸਕਦਾ ਵੀ ਇਹ ਜਾਤ ਵਾਸਤੇ ਇੱਥੇ ਲੰਗਰ ਬਣੇਗਾ, ਇਹ ਜਾਤ ਵਾਸਤੇ ਇੱਥੇ ਲੰਗਰ ਬਣੇਗਾ। ਹਰ ਇੱਕ ਚੀਜ਼ ਗੁਰੂ ਨੇ, ਇੱਕੋ ਹੀ ਨਿਸ਼ਾਨ ਹੈ ਸਾਡਾ। ਜਿਹੜੇ ਪੰਜ ਕਕਾਰ ਮੇਰੀ ਧੀ ਬੱਚੀ ਨੂੰ ਮਿਲਣੇ ਨੇ, ਉਹੀ ਪੰਜ ਕਕਾਰ ਮੇਰੇ ਬੱਚੇ ਨੂੰ ਮਿਲਣੇ ਨੇ, ਮੇਰੇ ਭਰਾ ਨੂੰ ਮਿਲਣੇ ਨੇ। ਕੋਈ ਨਹੀਂ ਕਹਿ ਸਕਦਾ ਵੀ ਇਸਤਰੀ ਦੇ ਕਕਾਰ 4 ਕਰਦੇ ਹੋ ਅਤੇ ਬੰਦੇ ਦੇ ਕਕਾਰ 5 ਕਰਦੇ ਹੋ, ਕੋਈ ਵਿਤਕਰਾ ਨਹੀਂ ਹੈ, ਬਰਾਬਰ ਦੀ ਗੱਲ ਹੈ। ਹਰ ਇੱਕ ਚੀਜ਼ ਗੁਰੂ ਨੇ ਬਰਾਬਰ ਕੀਤੀ ਸੀ। ਜਿਸ ਕੌਮ ਨੂੰ ਇੱਕੋ ਅਹੰਕਾਰ ਦੇ ਲੜ ਲਾਇਆ ਹੋਵੇ ਉਹ ਕੌਮ ਵੰਡੀ ਜਾਏ, ਵੰਡੀ ਉੱਥੇ ਗਈ ਹੈ ਜਿੱਥੇ ਮਨੁੱਖੀ ਸੋਚ ਵੜ ਗਈ। ਜਿੰਨਾ ਚਿਰ ਗੁਰੂ ਦੀ ਸੋਚ ਸੀ ਉਨਾ ਚਿਰ ਵੰਡੀ ਨਹੀਂ ਸੀ ਗਈ। ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੈ ਦਰਰਾ ਜਾਨ। ਅਗਲੀ ਪੰਕਤੀ ਤੁਸੀਂ ਪੜ੍ਹੋ, ਪੰਚਾਂ ਕਾ ਗੁਰ, ਪੰਚਾਂ ਕਾ ਗੁਰ, ਪੰਚਾਂ ਕਾ ਗੁਰ। ਪੰਜਾਂ ਦੇ ਧਿਆਨ ਵਿੱਚ ਇੱਕੋ ਹੀ ਗੁਰੂ ਸੀ ਇਕੱਲੇ। ਉਹ ਭਾਈ ਭਾਵੇਂ ਮਨੀ ਸਿੰਘ ਹੈ, ਉਹ ਭਾਵੇਂ ਭਾਈ ਦਇਆ ਰਾਮ ਹੈ, ਭਾਵੇਂ ਕੋਈ ਵੀ ਗੁਰੂ ਕਾ ਸਿੱਖ ਹੈ, ਹਰ ਇੱਕ ਦੇ ਮਨ ਵਿੱਚ ਇੱਕੋ ਹੀ ਧਿਆਨ ਹੈ ਮੇਰੇ ਗੁਰੂ ਦਾ। ਕੋਈ ਵਖਰੇਵਾਂ ਨਹੀਂ ਸੀ। ਸਤਿਗੁਰੂ ਆਖਦੇ ਨੇ, ਗੁਰੂ ਦੁਆਰੇ ਗੋਏ ਸੋਝੀ ਪਾਈ ਸੀ, ਏਤ ਦੁਆਰੇ ਧੋਏ। ਹੁਣ ਦੋ ਸ਼ਬਦ ਆਏ ਨੇ, ਸੋਚੀ ਪਾਈ ਸੀ, ਇਹ ਤਾਂ ਗਿਆਨ ਮਿਲਿਆ। ਜੇ ਤੁਸੀਂ ਗਿਆਨ ਨੂੰ ਇਹ ਲੈ ਕੇ ਬੈਠ ਗਏ ਵੀ ਕੰਮ ਬਣ ਗਿਆ, ਇਹ ਵੀ ਨਹੀਂ ਬਣਨਾ। ਗਿਆਨ ਮਿਲਿਆ, ਉਹਨੂੰ ਹੁਣ ਕਮਾਉਣਾ ਹੈ। ਕਮਾਉਣਾ ਕਿਵੇਂ? ਏਤ ਦੁਆਰੇ ਧੋਏ ਹੱਛਾ ਹੋਈ ਸੀ। ਏਤ ਦੁਆਰੇ ਦਾ ਮਤਲਬ ਹੈ ਇਸ ਘਰ ਵਿੱਚ, ਇੱਥੇ ਜਿੱਥੇ ਗੁਰੂ ਜੀ ਦਾ ਘਰ ਹੈ, ਇੱਥੇ ਧੋਣਾ। ਏਤ ਦੁਆਰੇ ਧੋਏ, ਪੰਕਤੀ ਤੁਸੀਂ ਫਿਰ ਪੜ੍ਹੋ, ਏਤ ਦੁਆਰੇ ਧੋਏ। ਬੋਲੋ, ਏਤ ਦੁਆਰੇ ਧੋਏ। ਹੁਣ ਹੁਣ ਉਹ ਪੜ੍ਹਿਓ, ਮੈਨੂੰ ਕੋਈ ਤਰ੍ਹਾਂ ਦੀ ਨਹੀਂ, ਹੁਣ ਉਹ ਪੜ੍ਹਿਓ ਜਿਹੜਾ ਅੱਜ ਤੋਂ ਬਾਅਦ ਕਿਸੇ ਦੇਹਧਾਰੀ ਕੋਲ ਨਹੀਂ ਜਾਏਗਾ। ਜਿਹੜਾ ਜਾਏਗਾ ਉਹ ਨਾ ਪੜ੍ਹਿਓ, ਮੈਨੂੰ ਕਿਹੜਾ ਇਤਰਾਜ਼ ਹੈ? ਮੈਂ ਤਾਂ ਜੋੜਨਾ ਕਹਿਣਾ ਹੈ ਤੁਹਾਨੂੰ, ਆਪਣਾ ਹੱਕ ਸਮਝ ਕੇ। ਤੁਹਾਡਾ ਦਿਲ ਨਹੀਂ ਕਰਦਾ ਵੀ ਮੇਰਾ ਨਹੀਂ ਸਰਨਾ ਬਾਬੇ ਬਿਨਾਂ? ਸਾਡਾ ਤਾਂ ਸਰਦਾ ਹੈ, ਅਸੀਂ ਕਦੋਂ ਦੇ ਲੱਗੇ ਹੋਏ ਹਾਂ। ਉਹ ਸਾਰੇ ਕਹੀ ਜਾਂਦੇ ਇਹਦੀ ਨਿੰਦਾ ਕਰਕੇ, ਤੇਰੇ ਮੈਂ ਕੁਛ ਨਹੀਂ ਹੋਇਆ, ਬੁਖਾਰ ਵੀ ਨਹੀਂ ਚੜ੍ਹਦਾ, ਤੁਹਾਡੇ ਕੋਲ ਬੈਠਾ ਰੋਜ਼। ਬੇਨਤੀ ਹੈ ਵੀ ਇਸ ਜੰਜਾਲ ਚੋਂ ਨਿਕਲੀਏ। ਗੁਰੂ ਨੇ ਤੁਹਾਨੂੰ ਕਦੇ ਧੋਖਾ ਨਹੀਂ ਦੇਣਾ, ਕਦੇ ਧੋਖਾ ਨਹੀਂ ਦੇਣਾ। ਸਤਿਗੁਰੂ ਕਿੱਡੀ ਵੱਡੀ ਕਿਰਪਾ ਕਰਦੇ ਨੇ। ਗੁਰੂ ਜੀ ਆਖਦੇ ਨੇ, ਕਹਿੰਦੇ ਏਤ ਦੁਆਰੇ ਧੋਏ, ਇਸ ਡਰ ਤੇ ਧੋ ਹੱਛਾ ਹੋਈ ਸੀ। ਇਸ ਡਰ ਤੇ ਧੋ ਕੇ ਦੇਖ, ਤੂੰ ਬਿਲਕੁਲ ਪਵਿੱਤਰ ਹੋ ਜਾਏਗਾ, ਤੂੰ ਚੰਗਾ ਹੋ ਜਾਏਗਾ, ਮਾਲਕ ਦੇ ਘਰ ਕਬੂਲਿਆ ਜਾਏਗਾ। ਇੱਥੇ ਜਿਹਨੂੰ ਗੁਰੂ ਨੇ ਧੋ ਦਿੱਤਾ ਨਾ, ਉਹ ਮੁੜ ਕੇ ਕਦੇ ਮਿਲੇ ਨਹੀਂ ਹੋਏ। ਜਿਹਨੂੰ ਗੁਰੂ ਧੋ ਦਿੰਦਾ, ਜਿਹਨੂੰ ਗੁਰੂ ਕਬੂਲ ਕਰ ਲੈਂਦਾ, ਉਹ ਕਦੇ ਮੁੜ ਕੇ ਮਿਲੇ ਨਹੀਂ ਹੁੰਦੇ। ਇਹ ਹੁਣ ਕੀ ਪਤਾ ਵੀ ਉਹਨੂੰ ਕਿਹੜਾ ਚੰਗਾ ਲੱਗਦਾ? ਜਿਹੜਾ ਉਹਨੂੰ ਚੰਗਾ ਲੱਗ ਗਿਆ, ਹੋ ਸਕਦਾ ਉਹਦੇ ਕੱਪੜੇ ਕਿਹੋ ਜਿਹੇ ਹੋਣ। ਛੋਟੀ ਜਿਹੀ ਇੱਕ ਗਾਥਾ ਕਹਿਣ ਲੱਗਿਆ, ਉਹਨੂੰ ਬੜੇ ਧਿਆਨ ਨਾਲ ਸੁਣਿਆ। ਤੁਹਾਡੇ ਚੋਂ ਕੋਈ ਪਟਨਾ ਸਾਹਿਬ ਗਿਆ ਹੋਵੇ, ਸ਼ੁਕਰ ਹੈ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਗਏ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਸਾਹਿਬ ਨੇ ਇੱਕ ਬੜਾ ਕੀਮਤੀ ਪੱਥਰ ਭਾਈ ਮਰਦਾਨੇ ਨੂੰ ਦਿੱਤਾ, ਭਈਆ ਜਾ ਕਿਸੇ ਕੋਲ ਵੇਚ ਕੇ ਆ। ਉਹ ਕਈ ਥਾਵਾਂ ਤੇ ਗਏ ਤੇ ਆਖਿਰਕਾਰ ਕੋਈ ਕਦਰਦਾਰ ਨਾ ਮਿਲਿਆ। ਇੱਕ ਕਦਰਦਾਨ ਮਿਲਿਆ ਸਾਲ ਸਰਾਏ, ਉਹਨੇ ਉਹ ਲਿਆ ਤੇ ਦੇਖਿਆ, ਕਹਿੰਦਾ ਬੜਾ ਕੀਮਤੀ ਹੀਰਾ, ਤੁਹਾਨੂੰ ਕਿਹਨੇ ਦਿੱਤਾ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ। ਕਹਿਣ ਲੱਗੇ ਅੱਛਾ, ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਚੱਲਾ। ਹੁਣ ਉਹ ਦਰਸ਼ਨ ਕਰਨ ਆਇਆ, ਜਦੋਂ ਦਰਸ਼ਨ ਕਰਨ ਆਇਆ ਤੇ ਉਹਨੇ ਆਪਣੇ ਨੌਕਰ ਦੇ ਸਿਰ ਤੇ ਫਰੂਟ ਉੱਥੋਂ ਖਰੀਦ ਕੇ, ਚੰਗੇ ਡਰਾਈ ਫਰੂਟ ਖਰੀਦ ਕੇ, ਅਮੀਰ ਸੀ ਬਹੁਤ, ਤੇ ਉਹ ਲੈ ਕੇ ਟੋਕਰਾ ਭਰਵਾ ਕੇ ਤੇ ਨੌਕਰ ਦੇ ਹੱਥ ਲੈ ਕੇ ਆਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ, ਵਿਚਾਰਾਂ ਸਾਂਝੀਆਂ ਹੋਈਆਂ ਤੇ ਸਾਹਿਬ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ ਬਈ ਕੀ ਕਰਦਾ ਹੁੰਦਾ? ਕਹਿੰਦੇ ਸਤਿਗੁਰੂ ਹੀਰੇ ਪਰਖਦਾ। ਕਹਿੰਦੇ ਨਾ ਨਾ, ਕਮ ਸੇ ਕਮ ਇੱਥੇ ਝੂਠ ਨਾ ਬੋਲ, ਜੋ ਕਰਦਾ ਉਹ ਦੱਸ ਦੇ। ਉਹ ਬੜਾ ਹੈਰਾਨ ਹੋਇਆ, ਕਹਿੰਦੇ ਨਹੀਂ ਨਹੀਂ ਸੱਚ ਪਾਤਸ਼ਾਹ, ਮੈਂ ਹੀਰੇ ਪਰਖਦਾ। ਸਾਹਿਬ ਕਹਿੰਦੇ ਫਿਰ ਦੂਜੀ ਵਾਰੀ ਝੂਠ? ਕੋਈ ਚੱਕਰ ਨਹੀਂ, ਤੂੰ ਮੰਨ ਜਾ ਕੀ ਕਰਦਾ ਹੁੰਦਾ। ਹੁਣ ਬੜੀ ਦੁਬਧਾ ਚ ਪੈ ਗਿਆ, ਕਹਿੰਦਾ ਪਾਤਸ਼ਾਹ ਮੈਂ ਹੀਰੇ ਪਰਖਦਾ, ਤੁਹਾਨੂੰ ਕੀ ਭੁਲੇਖਾ ਲੱਗਿਆ? ਮੈਨੇ ਕਿਹਾ। ਸਾਹਿਬ ਕਹਿੰਦੇ ਹੀਰਾ ਪਰਖਦਾ ਹੁੰਦਾ ਨਾ, ਤੈਨੂੰ ਆਪਣੇ ਆਪ ਦੀ ਪਰਖ ਹੁੰਦੀ, ਤੂੰ ਇਹ ਕਹਿ ਮੈਂ ਪੱਥਰ ਪਰਖਦਾ। ਪੱਥਰਾਂ ਚ ਕੀਮਤੀ ਚੀਜ਼ ਹੀਰਾ ਹੈ ਤਾਂ ਪੱਥਰ ਹੀ ਹੈ ਨਾ। ਇਹ ਕਹਿ ਵੀ ਮੈਂ ਪੱਥਰ ਪਰਖਦਾ, ਤੈਨੂੰ ਹੀਰੇ ਦੀ ਪਰਖ ਹੁੰਦੀ, ਤੈਨੂੰ ਆਪਣੇ ਜੀਵਨ ਦੀ ਪਰਖ ਹੁੰਦੀ, ਸਮਝ ਹੁੰਦੀ ਇਹਦੀ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਹਾਂ ਗੱਲ ਤਾਂ ਠੀਕ ਹੈ, ਪੱਥਰ ਹੀ ਪਰਖਦਾ ਰਿਹਾ ਹੁਣ ਤੱਕ, ਹੀਰਾ ਨਹੀਂ ਪਰਖਿਆ। ਕਹਿਣ ਲੱਗੇ ਪਾਤਸ਼ਾਹ ਇੱਕ ਕਿਰਪਾ ਕਰ, ਜਿਹੋ ਜਿਹੀ ਸਿੱਖੀ ਤੇਰੇ ਭਾਈ ਮਰਦਾਨੇ ਕੋਲ ਹੈ ਨਾ, ਇਹੋ ਜਿਹੀ ਸਿੱਖੀ ਮੈਨੂੰ ਵੀ ਦੇ। ਹੁਣ ਤਾਂ ਆਪਾਂ ਮਿੰਨਤਾਂ ਜੀਆਂ ਕਰਦੇ ਫਿਰੀ ਜਾਂਦੇ ਨੇ ਵੀ ਅੰਮ੍ਰਿਤ ਸੰਚਾਰ ਹੋਣਾ, ਇੱਕ ਕਾਰ ਫਰੀ ਮਿਲਣੇ ਨੇ, ਤੇ ਆ ਜਾਓ ਕੋਈ ਸ਼ਕਲ। ਹੁਣ ਤਾਂ ਤਰਲੇ ਜੇ ਕਰਦੇ ਫਿਰਦੇ ਨੇ, ਗੁਰੂ ਸਾਹਿਬਾਂ ਵੇਲੇ ਤਰਲੇ ਨਹੀਂ ਸੀ ਹੁੰਦੇ। ਗੁਰੂ ਤਾਂ ਕਹਿੰਦਾ ਸੀ ਜੋ ਤਾਂ ਪ੍ਰੇਮ ਖੇਡਣ ਕਾ ਚਾਓ, ਸਿਰ ਧਰ ਤਲੀ ਗੇਰੀ ਮੇਰੀ ਆਓ। ਮੈਂ ਤੈਨੂੰ ਕੋਈ ਲਾਲਚ ਨਹੀਂ ਦਿੰਦਾ ਵੀ ਤੈਨੂੰ ਨਰਕ ਤੋਂ ਬਚਾ ਲਾਂਗਾ, ਮੈਂ ਤੈਨੂੰ ਕੋਈ ਲਾਲਚ ਨਹੀਂ ਦਿੰਦਾ ਵੀ ਸਵਰਗ ਇਹੋ ਜਾਵੇਗਾ, ਨਹੀਂ। ਹਾਂ ਇਹ ਤੈਨੂੰ ਦੱਸਦਾ ਵੀ ਜੇ ਤੂੰ ਦੱਸੇ ਰਾਹ ਤੇ ਤੁਰੇਗਾ ਤੂੰ ਮੈਨੂੰ ਪਿਆਰਾ ਬਣ ਜਾਏਗਾ, ਇਹ ਮੈਂ ਤੇਰੇ ਨਾਲ ਵਾਅਦਾ ਕਰਨਾ। ਕੋਈ ਅਜਿਹਾ ਲਾਲਚ ਨਹੀਂ ਹੈ, ਬਿਲਕੁਲ ਕੋਈ ਇਸ ਤਰ੍ਹਾਂ ਦੀ ਭਟਕਣਾ ਨਹੀਂ ਹੈ। ਸਤਿਗੁਰੂ ਜੀ ਨੇ ਹੁਣ ਕਿਰਪਾ ਕੀਤੀ, ਉਹ ਕਹਿਣ ਲੱਗਿਆ ਸਾਲਸ ਰਾਏ ਵੀ ਪਾਤਸ਼ਾਹ ਮੈਨੂੰ ਸਿੱਖੀ ਬਖਸ਼ੋ। ਹਜ਼ੂਰ ਕਹਿਣ ਲੱਗੇ ਵੀ ਤੇਰੇ ਕੋਲੋਂ ਕਮਾਈ ਨਹੀਂ ਜਾਣੀ। ਉਹ ਕਹਿੰਦਾ ਨਹੀਂ ਪਾਤਸ਼ਾਹ ਮੈਂ ਕਮਾਵਾਂਗਾ, ਵਾਅਦਾ ਰਿਹਾ ਕਮਾਵਾਂਗਾ। ਸਾਹਿਬ ਕਹਿੰਦੇ ਠੀਕ ਹੈ ਚੱਲ। ਫਿਰ ਕਹਿਣ ਲੱਗੇ ਹੁਣ ਇਹ ਦੱਸ ਵੀ ਆ ਜਿਹੜਾ ਟੋਕਰਾ ਚੁੱਕ ਕੇ ਲੈ ਗਿਆ ਇਹ ਕੌਣ ਹੈ? ਕਹਿਣ ਲੱਗੇ ਸਤਿਗੁਰੂ ਇਹ ਹੈ ਮੇਰਾ ਨੌਕਰ, ਇਹਦਾ ਨਾਂ ਹੈ ਭਾਈ ਅਧਰਗਾ। ਹੁਣ ਸੁਣਿਓ ਜੇ ਧਿਆਨ ਨਾਲ, ਇਹ ਹੈ ਮੇਰਾ ਨੌਕਰ। ਕਹਿਣ ਲੱਗੇ ਨੌਕਰ ਕਰਦਾ ਕੀ ਹੈ? ਕਹਿਣ ਲੱਗੇ ਸਤਿਗੁਰੂ ਜੋ ਕਰਦੇ ਕੰਮ ਹੁੰਦੇ ਨੇ, ਮੈਂ ਸੌਣਾ ਤੇ ਬਿਸਤਰਾ ਵਿਛਾਉਂਦਾ, ਮੈਂ ਕੁਝ ਖਾਣਾ ਹੈ ਤੇ ਮੈਨੂੰ ਖਾਣਾ ਬਣਾ ਕੇ ਦਿੰਦਾ, ਜੇ ਮੈਂ ਕਿਧਰੇ ਜਾਣਾ ਹੈ ਤੇ ਮੇਰੇ ਕੱਪੜੇ ਚੰਗੀ ਤਰ੍ਹਾਂ ਧੋ ਕੇ ਤਹਿ ਕਰਕੇ ਮੇਰਾ ਜੁੱਤਾ ਸਾਫ ਕਰਕੇ ਸਾਰਾ ਕੁਛ ਉਵੇਂ ਦਾ ਉਵੇਂ ਕਰਕੇ ਮੈਨੂੰ ਦਿੰਦਾ, ਨੌਕਰ ਦੇ ਜੋ ਕੰਮ ਹੁੰਦੇ ਨੇ। ਹਜ਼ੂਰ ਕਹਿਣ ਲੱਗੇ ਠੀਕ ਹੈ। ਕਹਿਣ ਲੱਗੇ ਤੂੰ ਲੈਣੀ ਹੈ ਸਿੱਖੀ? ਕਹਿਣ ਲੱਗੇ ਹਾਂ। ਕਹਿਣ ਲੱਗੇ ਚੰਗਾ ਫਿਰ ਸੁਣ ਕੀ ਮੁੱਲ ਹੈ ਹੁਣ ਸਿੱਖੀ ਦਾ, ਹੁਣ ਸੋਚਿਓ ਜੇ ਆ ਇਹ ਭਾਂਡਾ ਉੱਚਾ। ਕਹਿਣ ਲੱਗੇ ਇੱਕ ਗੱਲ ਚੇਤਾ ਰੱਖੀ, ਇਹਨੂੰ ਨੌਕਰੀ ਤੋਂ ਵੀ ਨਹੀਂ ਕੱਢਣਾ, ਕਿਤੇ ਕੱਲ੍ਹ ਤੋਂ ਨੌਕਰੀ ਤੋਂ ਕੱਢ ਦੇਵੇ। ਬੰਦਾ ਚਲਾਕ ਬਹੁਤ ਹੈ ਨਾ, ਧਰਮ ਦੀ ਦੁਨੀਆਂ 'ਚ ਵੀ ਬਹੁਤ ਚਲਾਕੀਆਂ ਕਰਦਾ, ਇਹਨੂੰ ਨੌਕਰੀ ਤੋਂ ਨਹੀਂ ਕੱਢਣਾ, ਇਹ ਇਵੇਂ ਦੀ ਮੈਂ ਤਨਖਾਹ ਦੇਣੀ ਹੈ। ਪਰ ਅੱਜ ਤੋਂ ਬਾਅਦ ਜੇ ਭਾਈ ਅਧਰਕੇ ਨੇ ਕਿਧਰੇ ਜਾਣਾ ਹੈ ਤਾਂ ਤੂੰ ਇਹਦੇ ਕੱਪੜੇ ਧੋ ਕੇ ਤਾਂ ਜੋੜਾ ਸਾਫ ਕਰਕੇ ਦੇਣਾ ਦੇ ਦੇਗਾ, ਇਹ ਇਤਿਹਾਸ ਹੈ। ਦੂਜੀ ਗੱਲ, ਜਦੋਂ ਇਹਨੇ ਸੌਣਾ ਹੋਇਆ ਤੂੰ ਇਹਨੂੰ ਪੁੱਛੀ ਵੀ ਭਾਈ ਅਧਰਕੇ ਤੂੰ ਸੌਣਾ ਹੈ? ਜਦ ਇਹਨੇ ਸੌਣਾ ਹੋਇਆ ਤੇ ਬਿਸਤਰਾ ਤੂੰ ਵਿਛਾ ਦੇਗਾ? ਜਦ ਇਹਨੇ ਕੁਛ ਖਾਣਾ ਹੋਇਆ ਇਹਦੀ ਮਰਜ਼ੀ ਦਾ, ਤੂੰ ਆਪਣੀ ਮਰਜ਼ੀ ਦਾ ਨੀ, ਇਹਦੀ ਮਰਜ਼ੀ ਦਾ ਤੂੰ ਬਣਾ ਕੇ ਦੇ ਸਕਣਾ? ਮੈਂ ਕਹਿੰਦਾ ਸਾਲ ਸਰਾਏ ਕਿੱਡਾ ਚੰਗਾ ਸੀ, ਸਾਰੀਆਂ ਗੱਲਾਂ ਮੰਨ ਗਿਆ। ਕਹਿੰਦਾ ਪਾਤਸ਼ਾਹ ਇੱਕ ਕਿਰਪਾ ਕਰ, ਮੈਨੂੰ ਸਿੱਖੀ ਦੇ ਦੇ, ਜੋ ਭਾਈ ਅਧਰਕਾ ਕਵੇਗਾ ਮੈਂ ਉਹੀ ਕਮਾਵਾਂਗਾ, ਮੈਂ ਤੈਨੂੰ ਤੁਹਾਡੇ ਨਾਲ ਵਾਅਦਾ ਕਰਨਾ। ਹੁਣ ਦੱਸੋ ਕਿੱਥੇ ਉਹ ਹੀਰਿਆਂ ਦਾ ਵਪਾਰੀ, ਕਿੱਥੇ ਉਹ ਕਿੱਡਾ ਵੱਡਾ ਵਪਾਰੀ, ਤੇ ਦੂਜੇ ਪਾਸੇ ਝਾਤ ਮਾਰ ਕੇ ਦੇਖੋ ਕਿੱਥੇ ਉਹ ਭਾਈ ਅਧਰਕਾ, ਉਹਦੇ ਘਰ ਦਾ ਨੌਕਰ। ਭਾਂਡਾ ਉਹੀ ਚੰਗਾ ਹੈ ਜਿਹੜਾ ਮਾਲਕ ਨੂੰ ਭਾ ਗਿਆ। ਮਤ ਸੋਚੀ ਸ਼ਾਇਦ ਮੇਰੇ ਵਾਲੇ ਮੈਂ ਕੋਈ ਬਹੁਤੇ ਜ਼ਿਆਦਾ ਕਰਮ ਕਾਂਡ ਕਰਦਾ ਤੇ ਮਾਲਕ ਨੂੰ ਭਾ ਜਾਂਗਾ। ਹਜ਼ੂਰ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਚੀ ਪਾਈ ਸੀ, ਗੁਰੂ ਚਰਨਾਂ ਵਿੱਚ ਆ ਤੈਨੂੰ ਇਸ ਗੱਲ ਦਾ ਗਿਆਨ ਮਿਲੇਗਾ, ਤੈਨੂੰ ਇਸ ਗੱਲ ਦੀ ਸੋਚੀ ਮਿਲੇਗੀ। ਏਤ ਦੁਆਰੇ ਧੋਏ, ਪਹਿਲਾਂ ਸੋਚੀ ਮਿਲੀ ਸੀ, ਹੁਣ ਇਸ ਦੁਆਰੇ ਤੇ ਧੋ ਆਪਣੇ ਜੀਵਨ ਦੇ ਭਾਂਡੇ ਨੂੰ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਹੁਣ ਇਸ ਤੋਂ ਅਗਲੀ ਗੱਲ ਕਹਿੰਦੀ, ਹੁਣ ਬਿਨਾਂ ਸੋਚ ਲਈ ਵੀ ਮੈਂ ਇਸ ਦੁਆਰੇ ਤੇ ਧੋ ਲਿਆ ਸ਼ਾਇਦ ਪਵਿੱਤਰ ਹੋ ਗਿਆ, ਨਹੀਂ। ਇਸ ਤੋਂ ਅੱਗੇ ਕੀ ਕਰਨਾ? ਮੈਲੇ ਹੱਛੇ ਕਾ ਵਿਚਾਰ ਆਪ ਵਰਤਾਈ ਸੀ। ਕਹਿੰਦੇ ਕਿਹੜਾ ਚੰਗਾ ਹੈ ਕਿਹੜਾ ਨਹੀਂ ਚੰਗਾ, ਇਸ ਗੱਲ ਦਾ ਵਿਚਾਰ ਤਾਂ ਖੁਦ ਮਾਲਕ ਆਪ ਤੈਨੂੰ ਨਿਰਣਾ ਦੇਗਾ, ਆਪਣੇ ਆਪ ਮੈਂ ਕੋਈ ਫੈਸਲਾ ਨਹੀਂ ਕਰ ਸਕਦਾ। ਮੈਂ ਸੋਚਾਂ ਮੈਂ ਬਹੁਤ ਪਵਿੱਤਰ ਹੈ, ਮੈਂ ਇੰਨੀਆਂ ਬਾਣੀਆਂ ਪੜ੍ਹਦਾ, ਮੈਂ ਇੰਨਾ ਕੁਛ ਕਰਨਾ, ਨਹੀਂ। ਹੋ ਸਕਦਾ ਉਹਦਾ ਇੱਕ ਅੱਖਰ ਪੜ੍ਹਿਆ ਵੀ ਪ੍ਰਵਾਨ ਹੋ ਜਾਏ, ਹੋ ਸਕਦਾ ਮੇਰੀ ਬਹੁਤ ਵੱਡੀ ਲੰਮੀ ਸੇਵਾ ਕੀਤੀ ਹੋਈ ਵੀ ਪ੍ਰਵਾਨ ਨਾ ਹੋਵੇ। ਹਜ਼ੂਰ ਕਿਰਪਾ ਕਰਦੇ ਨੇ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਈ ਸੀ। ਇਹ ਕੌਣ ਚੰਗਾ, ਕੌਣ ਮਾੜਾ, ਕੌਣ ਮੈਲਾ, ਕੌਣ ਪਵਿੱਤਰ ਹੈ, ਇਸ ਗੱਲ ਦਾ ਵਿਚਾਰ ਤੇ ਮਾਲਕ ਕੀ ਕਰੇਗਾ, ਸਾਈ ਕਰੇਗਾ। ਸਾਡੇ ਕੋਲ ਐਸੀ ਤਾਕਤ ਨਹੀਂ ਹੈ, ਉਹ ਆਪ ਹੀ ਕਰਦਾ, ਉਹ ਆਪ ਹੀ ਟਣਕਾ ਟਣਕਾ ਕੇ ਦੇਖਦਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਈ ਸੀ, ਮਤ ਕੋ ਜਾਣੇ ਜਾਏ ਅੱਗੇ ਪਾਈ ਸੀ। ਮਤਾਂ ਕਿਤੇ ਅਸੀਂ ਸੋਚ ਕੇ ਬੈਠ ਜਾਈਏ ਵੀ ਉਹ ਮੈਨੂੰ ਪ੍ਰਵਾਨ ਕਰ ਲਏਗਾ, ਮੈਂ ਤੇ ਬਹੁਤ ਉੱਚੀ ਇੰਨਾ ਚਿਰ ਹੋ ਗਿਆ ਕਥਾ ਕਰਦੇ, ਮੈਨੂੰ ਤਾਂ ਘੁੱਟ ਕੇ ਗੱਲ ਵੱਖਰੀ ਪਏ। ਜ਼ਰੂਰੀ ਨਹੀਂ, ਹੋ ਸਕਦਾ ਕੋਈ ਘਰ ਭਾਂਡੇ ਮੰਜਣ ਵਾਲਾ ਪ੍ਰਵਾਨ ਹੋ ਜਾਏ, ਹੋ ਸਕਦਾ ਮੇਰੇ ਵਰਗੇ ਚਿੱਟੇ ਕੱਪੜੇ ਪਾ ਕੇ ਵਿਚਰਨ ਵਾਲਾ ਕਬੂਲ ਹੀ ਨਾ ਹੋਵੇ। ਇਹ ਤੇ ਉਸ ਮਾਲਕ ਦੀ ਮੌਜ ਹੈ, ਉਹਦੇ ਤੇ ਕੋਈ ਜ਼ੋਰ ਨਹੀਂ ਹੈ ਵੀ ਕਿਹਨੂੰ ਪ੍ਰਵਾਨ ਕਰਦਾ ਕਿਹਨੂੰ ਨਹੀਂ ਕਰਦਾ, ਇਹ ਤਾਂ ਉਹਦੀ ਮੌਜ ਹੈ। ਜਿਹਦੇ ਤੇ ਮਿਹਰ ਕਰ ਦੇਵੇ ਉਹਨੂੰ ਕਬੂਲ ਕਰ ਸਕਦਾ, ਉਹਨੂੰ ਪ੍ਰਵਾਨ ਕਰ ਸਕਦਾ। ਛੋਟੀ ਜਿਹੀ ਇੱਕ ਬੇਨਤੀ ਕਰਨ ਲੱਗਾ, ਬੜੇ ਧਿਆਨ ਨਾਲ ਸੁਣਿਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਐਲਾਨ ਕੀਤਾ ਸੀ ਬਈ ਮੈਨੂੰ ਚੰਗੇ ਹਥਿਆਰ, ਚੰਗੇ ਘੋੜੇ ਤੇ ਚੰਗੀਆਂ ਜਵਾਨੀਆਂ ਭੇਟ ਕਰੋ। ਉਦੋਂ ਗੁਰੂ ਕੇ ਸਿੱਖ ਚੰਗੇ ਚੰਗੇ ਹਥਿਆਰ ਭੇਟਾ ਕਰਿਆ ਕਰਦੇ ਸੀ। ਇੱਕ ਬੜਾ ਪਿਆਰਾ ਗੁਰੂ ਕਾ ਸਿੱਖ ਸੀ, ਉਹ ਢਾਲਾਂ ਬਣਾ ਕੇ ਵੇਚਿਆ ਕਰਦਾ ਸੀ। ਉਹਦੀਆਂ ਢਾਲਾਂ ਗੁਰੂ ਜੀ ਪਸੰਦ ਵੀ ਬਹੁਤ ਕਰਦੇ ਸੀ। ਜਿਹੜੇ ਸਿੱਖ ਨੇ ਜਾਣਾ ਉਹਦੇ ਕੋਲ ਢਾਲ ਖਰੀਦ ਕੇ ਲੈ ਕੇ ਜਾਣੀ ਤੇ ਹਰ ਵਾਰੀ ਕਹਿਣਾ ਵੀ ਯਾਰ ਤੇਰੀ ਢਾਲ ਗੁਰੂ ਜੀ ਬੜੀ ਪਿਆਰੀ ਪਸੰਦ ਕਰਦੇ ਨੇ, ਅਸੀਂ ਤਾਂ ਗੁਰੂ ਦੀ ਖੁਸ਼ੀ ਲੈਣੀ ਹੈ ਫਿਰ ਤੇਰੇ ਕੋਲ ਭੇਟਾ ਲੈ ਕੇ ਭੇਟਾ ਕਰ ਦਿੰਦੇ। ਠੀਕ ਹੈ, ਹੁਣ ਜਦੋਂ ਉਹਨੇ ਇਵੇਂ ਕਰਨਾ, ਕਰਦਿਆਂ ਕਰਦਿਆਂ ਕਿਤੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ, ਉਹਦੇ ਮਨ ਵਿੱਚ ਲਾਲਸਾ ਜਾਗੀ ਵੀ ਇੱਕ ਢਾਲ ਮੈਂ ਬਣਾ ਕੇ ਲੈ ਕੇ ਜਾਵਾਂ। ਉਹ ਢਾਲ ਬਣਾ ਕੇ ਲੈ ਕੇ ਗਿਆ ਤੇ ਗੁਰੂ ਚਰਨਾਂ ਵਿੱਚ ਲਿਜਾ ਕੇ ਉਹਨੇ ਭੇਟਾ ਕੀਤੀ। ਅਨੰਦਪੁਰ ਸਾਹਿਬ ਪਰਿਵਾਰ ਦੇ ਸਮੇਤ ਆਇਆ ਦਰਸ਼ਨ ਕਰਨ ਵਾਸਤੇ, ਜਿੱਥੇ ਬਾਹਰ ਉਹਨੂੰ ਰਿਹਾਇਸ਼ ਮਿਲੀ ਉੱਥੇ ਰਾਤ ਕੱਟੀ। ਦੂਜੇ ਦਿਨ ਸਵੇਰ ਹੋਈ, ਗੁਰੂ ਚਰਨਾਂ ਵਿੱਚ ਆ ਕੇ ਉਹ ਭੇਟਾ ਲੈ ਕੇ ਆਇਆ, ਉਹ ਢਾਲ ਲਿਆ ਕੇ ਭੇਟਾ ਕੀਤੀ। ਜਦੋਂ ਭੇਟਾ ਕੀਤੀ ਤੇ ਗੁਰੂ ਜੀ ਨੇ ਉਹਦੇ ਵੱਲ ਦੇਖਿਆ ਤੱਕ ਨਾ। ਇੱਕ ਬੇਨਤੀ ਕਰਾਂ, ਇਹਨੂੰ ਬੜੇ ਧਿਆਨ ਨਾਲ ਸੁਣਿਓ। ਗੁਰਦੁਆਰਾ ਸਾਹਿਬ ਦੇ ਵਿੱਚ ਨਾ ਬਹੁਤ ਵਾਰੀ ਐਸਾ ਕਾਰਨ ਵਰਤਦਾ ਹੈ, ਜਦੋਂ ਸਾਡੇ ਹੰਕਾਰ ਦਾ ਬੁਰਜ ਢਾਉਣਾ ਹੁੰਦਾ, ਸਾਡੇ ਅੰਦਰੋਂ ਹੰਕਾਰ ਢਾਉਣਾ ਹੁੰਦਾ, ਔਗਣ ਕੱਢਣੇ ਹੁੰਦੇ ਨੇ ਨਾ, ਤਾਂ ਕੋਈ ਨਾ ਕੋਈ ਕਾਰਨ ਵਰਤ ਜਾਂਦਾ। ਉਦੋਂ ਮੰਨ ਲਓ ਅਸੀਂ ਪ੍ਰਸ਼ਾਦੇ ਛਕਣ ਲੱਗੇ ਹਾਂ ਤੇ ਕਿਸੇ ਨੇ ਅੱਗੇ ਟੋਕ ਦਿੱਤਾ, ਓਏ ਤੂੰ ਅੱਗੇ ਹੋ ਕੇ ਥਾਲੀ ਚੁੱਕ ਲਈ, ਕੋਈ ਸ਼ਬਦ ਕਹਿ ਦੇਵੇ ABC, ਜੋੜਾ ਖੋਲਣ ਲੱਗੇ ਹੈ ਤੇ ਜੋੜਾ ਇੱਧਰ ਉੱਧਰ ਖੋਲਤਾ, ਦੂਜਾ ਬੰਦਾ ਆ ਕੇ ਸਾਨੂੰ ਸੁਝਾਅ ਦੇਣ ਲੱਗ ਗਿਆ। ਉਦੋਂ ਗੁਰੂ ਪਰਖ ਲੈਂਦਾ ਵੀ ਪੁੱਤ ਜੇ ਤਾਂ ਮੈਂ ਵੀ ਮੁੜ ਕੇ ਕਲਪ ਕੇ ਜਵਾਬ ਦਿੱਤਾ ਤਾਂ ਸਤਿਗੁਰੂ ਸਮਝ ਲੈਂਦਾ ਵੀ ਅਜੇ ਤਾਂ ਕਲਪੇ ਹੋਏ ਹੀ, ਅਜੇ ਗੁਰਦੁਆਰਾ ਸਾਹਿਬ ਨਹੀਂ ਆਇਆ। ਜੇ ਉਹਦਾ ਸੁਭਾਵ ਜਵਾਬ ਦੇ ਤਾ ਵੀ ਕੋਈ ਗੱਲ ਨਹੀਂ, ਸਜਣਾ ਇੱਥੇ ਰੱਖਣਾ ਇੱਥੇ ਰੱਖ ਲੈਂਦਾ, ਇੱਥੇ ਨਹੀਂ ਰੱਖਣਾ ਇੱਥੇ ਰੱਖ ਲੈਂਦਾ, ਤਾਂ ਕੀ ਫਰਕ ਪੈਣ ਲੱਗਿਆ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਪਹਿਲਾਂ ਆਪਣੇ ਮਨ 'ਚ ਸੋਚਿਆ ਕਰੀਏ ਵੀ ਕੋਈ ਨਾ ਕੋਈ ਕਾਰਨ ਵਰਤਦਾ। ਨਿੱਕੀ ਜਿਹੀ ਬੂੰਦ ਪਾ ਕੇ ਦੇਖੀ ਗੁਰੂ ਨੇ ਬਈ ਇਹ ਤੜਫਦਾ ਜਾਂ ਨਹੀਂ, ਜੇ ਤਾਂ ਤੜਫ ਗਏ ਫਿਰ ਹਜੇ ਕੁਛ ਲੈ ਨਹੀਂ ਸਕਣਾ, ਫਿਰ ਇੱਥੇ ਅਸੀਂ ਉਹਨਾਂ ਗੱਲਾਂ 'ਚ ਉਲਝੇ ਰਹਿਣਾ। ਸੰਗਤ ਕਰਨ ਦਾ ਵੀ ਇੱਕ ਢੰਗ ਹੁੰਦਾ, ਸੰਗਤ ਇਹ ਨਹੀਂ ਵੀ ਅਸੀਂ ਸੰਗਤ ਵਿੱਚ ਆ ਕੇ ਬੈਠ ਗਏ, ਸੰਗਤ ਵਿੱਚ ਬੈਠਿਆਂ ਵੀ ਜਿਹਨਾਂ ਵਿਚਾਰਾਂ ਵਿੱਚ ਮੈਂ ਉਲਝਿਆ ਹੋਇਆ ਮੈਂ ਸੰਗਤ ਉਹਦੀ ਕਰ ਰਿਹਾ। ਹੋ ਸਕਦਾ ਇੱਥੇ ਬੈਠਾ ਵੀ ਮੈਂ ਕਿਸੇ ਦੀਆਂ ਵਿਚਾਰਾਂ ਵਿੱਚ ਉਲਝਿਆ ਹੋਇਆ ਹੋਵਾਂ ਵੀ ਫਲਾਣੇ ਬੰਦੇ ਨੇ ਮੈਨੂੰ ਇਉਂ ਕਿਉਂ ਕਹਿ ਦਿੱਤਾ, ਕੋਈ ਨਹੀਂ ਦੱਸ ਦੇਣਾ ਨੂੰ ਮੇਰਾ ਫੰਕਸ਼ਨ ਹੈ, ਮੈਂ ਉਦੋਂ ਪੁੱਛਾਂਗਾ, ਉਹਦੇ ਨਾਲ ਇਹ ਗੱਲ ਕਰਾਂ, ਕੁੱਡੀ ਲੰਮੀ ਉਲਝਣ ਬਣਾ ਕੇ ਬੈਠਾ ਹੋਇਆ ਬੈਠਾ ਗੁਰੂ ਕੋਲ। ਵਾਪਸ ਚੱਲੀਏ, ਹੁਣ ਉਹ ਗੁਰੂ ਜਿਹੜਾ ਕੋਈ ਨਾ ਕੋਈ ਕਲਾ ਵਰਤਾਉਂਦਾ, ਜਦੋਂ ਉਹਨੇ ਢਾਲ ਰੱਖੀ ਗੁਰੂ ਜੀ ਨੇ ਦੇਖੀ ਤੱਕ ਨਹੀਂ, ਪੈਰ ਨਾਲ ਆਪਣੇ ਮੁਬਾਰਕ ਚਾਨਣ ਨਾਲ ਪਿੱਛੇ ਕਰਦੀ, ਉਹ ਬੜਾ ਹੈਰਾਨ ਹੋਇਆ ਵੀ ਮੈਂ ਤਾਂ ਵੈਸੇ ਢਾਲ ਬਣਾ ਕੇ ਦੇ ਦਿਆਂ ਤੇ ਗੁਰੂ ਜੀ ਬੜੀ ਪਸੰਦ ਕਰਦੇ ਨੇ, ਅੱਜ ਤਾਂ ਸਪੈਸ਼ਲ ਬਣਾਈ ਹੈ, ਅੱਜ ਕਿਉਂ ਨਹੀਂ ਦੇਖ ਰਹੇ। ਉਹ ਫਿਰ ਦੁਬਾਰੇ ਉੱਠ ਕੇ ਬਾਹਰੋਂ ਗੇੜਾ ਸ਼ੇਰਾ ਮਾਰ ਕੇ ਤੇ ਵਾਪਸ ਆਇਆ ਤੇ ਆ ਕੇ ਮੱਥਾ ਟੇਕਣ ਲੱਗੇ ਨੇ ਬਹਾਨੇ ਨਾਲ, ਗੁਰੂ ਜੀ ਦੇ ਫਿਰ ਨੇੜੇ ਕਰਤੀ, ਸਤਿਗੁਰਾਂ ਨੇ ਫਿਰ ਦੂਰ ਕਰਤੀ, ਹੁਣ ਉਹਦੇ ਕੋਲ ਬਰਦਾਸ਼ਤ ਨਾ ਹੋਇਆ, ਉੱਠ ਕੇ ਕਹਿੰਦੇ ਸਤਿਗੁਰੂ ਢਾਲ ਲੈ ਕੇ ਆਇਆ। ਸਤਿਗੁਰਾਂ ਢਾਲ ਚੁੱਕੀ, ਚੁੱਕ ਕੇ ਕਹਿੰਦੇ ਬਈ ਕੰਮ ਕੀ ਕਰਦਾ ਹੁੰਦਾ ਤੂੰ? ਕਹਿਣ ਲੱਗੇ ਢਾਲਾ ਬਣਾਉਣਾ। ਆ ਕਿਹਨੇ ਬਣਾਈ? ਕਹਿੰਦੇ ਮੈਂ ਬਣਾਈ ਹੈ। ਕਹਿਣ ਲੱਗੇ ਤੈਨੂੰ ਪਤਾ ਵੀ ਢਾਲ ਕਾਹਦੇ ਵਾਸਤੇ ਹੁੰਦੀ ਹੈ? ਮੈਂ ਫਿਰ ਰੁਕਣ ਲੱਗਾ ਇੱਕ ਪਲ। ਦੋ ਚੀਜ਼ਾਂ ਨੂੰ ਬੜੇ ਧਿਆਨ ਨਾਲ ਸੁਣਿਆ ਹੁਣ। ਜਿਹੜਾ ਟੀਚਰ ਹੈ ਨਾ, ਉਹ ਤਾਂ ਬਹੁਤ ਕੁਆਲੀਫਾਈਡ ਹੈ, ਉਹਦੇ ਤੇ ਕੋਈ ਸ਼ੱਕ ਨਾ ਕਰ। ਜੋ ਸਿੱਧੀਆਂ ਸਿੱਧੀਆਂ ਗੱਲਾਂ ਕਰਦਾ ਤਾਂ ਕਰਦਾ ਵੀ ਮੇਰਾ ਪੱਧਰ ਬਹੁਤ ਨੀ। ਮੈਂ ਟੀਚਰ ਤਾਂ ਬਹੁਤ ਪੜ੍ਹਿਆ ਲਿਖਿਆ, ਉਹਦੇ ਕੋਲ ਤਾਂ ਅੰਤ ਨਹੀਂ ਇੰਨੀ ਕੁਆਲੀਫਿਕੇਸ਼ਨ ਹੈ, ਪਰ ਉਹ ਨੀਵੇਂ ਆ ਕੇ ਪੱਧਰ ਦੀਆਂ ਗੱਲਾਂ ਕਿਉਂ ਕਰਦਾ? ਕਿਉਂਕਿ ਮੇਰਾ ਪੱਧਰ ਨੀਵਾਂ, ਮੈਂ ਇਸ ਤੋਂ ਉੱਚਾ ਸਮਝ ਹੀ ਨਹੀਂ ਸਕਦਾ। ਗੁਰੂ ਜੀ ਕਈ ਵਾਰੀ ਬਹੁਤ ਸਾਤੀਆਂ ਉਦਾਹਰਣਾਂ ਦਿੰਦੇ ਨੇ, ਜਿਵੇਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ। ਜਦੋਂ ਇਹ ਗੱਲ ਤੁਸੀਂ ਆਮ ਬੰਦੇ ਨੂੰ ਪੁੱਛੋ ਨਾ ਵੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਵੀ ਜੇ ਹੱਥ ਪੈਰ ਮਿੱਟੀ ਨਾਲ ਲਿਬੜ ਜਾਣ ਤੇ ਪਾਣੀ ਨਾਲ ਧੋ ਲਈਦੇ ਨੇ, ਹਰੇਕ ਬੰਦਾ ਕਹੇਗਾ ਯਾਰ ਇੱਡੀਆਂ ਸਾਦੀਆਂ ਗੱਲਾਂ ਕਰਦਾ ਤੁਹਾਡਾ ਗੁਰੂ, ਇਹ ਕਿਹਨੂੰ ਨੀ ਪਤਾ? ਇਹ 3 ਸਾਲ ਦੇ ਬੱਚੇ ਨੂੰ ਪਤਾ ਲੱਗ ਜਾਂਦਾ, ਉਹਦਾ ਹੱਥ ਲਿਬੜ ਜਾਓ ਜਾਰੇ ਧੋਣ ਲੱਗ ਜਾਂਦਾ, ਏਡੀਆਂ ਨੀਵੀਆਂ ਗੱਲਾਂ। ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਗੱਲਾਂ ਦੱਸ ਕੇ ਲੈ ਕੇ ਕਿੱਥੇ ਜਾਂਦਾ। ਇਹ ਸਾਦੀਆਂ ਗੱਲਾਂ ਕਈ ਵਾਰੀ ਅਸੀਂ ਸੋਚ ਲੈਂਦੇ, ਭਾਈ ਲਾਲ ਸਿੰਘ ਨੂੰ ਲੱਗਿਆ ਭਈ ਆਹ ਗੁਰੂ ਹੈ।